ਸੀ ਪਿੱਛੇ ਤੋੜ ਦਿੱਤਾ ਸੀ ਔਰ ਵਿਸ਼ਾ ਹੁਣ ਨਵਾਂ ਲੈ ਰਹੇ ਹਾਂ ਉਹ ਵਿਸ਼ਾ ਜੋ ਅਸੀਂ ਪਿੱਛੇ ਸੀ ਡੀ ਦਾ ਲਿੰਕ ਹੈ 82 SVSV 82 SVSV 82 ਉਹਦੇ ਵਿੱਚ ਇਹਦਾ ਅਸੀਂ ਖੋਲ੍ਹ ਦਿੱਤਾ ਸੀ ਵੀ ਨਵਾਂ ਵਿਸ਼ੇ ਦਾ ਅਸੀਂ ਹੈਡਿੰਗ ਰੱਖ ਰਹੇ ਹਾਂ ਸਹਿਜ ਗੁਫਾ ਮੈਂ ਆਸਣ ਬੰਨ੍ਹਿਆ ਕਿਹੜੀ ਗੁਫਾ ਹੈ ਸਹਿਜ ਦੀ ਅਵਸਥਾ ਕਿੱਥੇ ਹੈ ਆਸਣ ਕਿਹਦਾ ਲਾਉਣਾ ਹੈ ਇਹ ਸਾਰੀਆਂ ਚੀਜ਼ਾਂ ਅਸੀਂ ਸ਼ਬਦਾਂ ਰਾਹੀਂ ਖੋਲ੍ਹਾਂਗੇ ਤੋ ਆਹ ਅਸੀਂ ਉਹ ਤੁਕ ਪੜ੍ਹੀ ਹੈ ਜਿਸ 'ਤੇ ਅਸੀਂ ਹੁਣ ਗਾਂ ਗਿਆਨ ਇਕੱਠਾ ਸਾਰਾ ਕਰਨਾ ਹੈ ਤੋ ਇਹ ਅਖੀਰਲੀ ਲਾਈਨਾਂ ਤੱਕ ਅਸੀਂ ਪੜ੍ਹ ਚੁੱਕੇ ਸੀ ਹੁਣ ਅਸੀਂ ਰਹਾਓ ਦੀ ਤੁਕ ਵੀ ਪੜ੍ਹਾਂਗੇ ਪਹਿਲਾਂ ਪਿਛਲੀਆਂ ਤੁਕਾਂ ਜਿਹੜੀਆਂ ਅਸੀਂ ਪੜ੍ਹ ਚੁੱਕੇ ਹਾਂ ਉਹਦਾ ਗਿਆਨ ਲੈ ਲਈਏ
ਸਹਿਜ ਗੁਫਾ ਮੈਂ ਆਸਣ ਬੰਨ੍ਹਿਆ ਸਹਿਜ ਗੁਫਾ ਮੈਂ ਆਸਣ ਬੰਨ੍ਹਿਆ ਜੋ ਤੇ ਸਰੂਪ ਅਨਾਹਦ
ਸਹਿਜ ਗੁਫਾ ਸਾਡੇ ਅੰਦਰ ਹੀ ਹੈ ਜਦੋਂ ਮਨ ਦਾ ਆਸਣ ਲੱਗ ਜਾਂਦਾ ਹੈ ਮਨ ਖੜੋ ਜਾਂਦਾ ਹੈ ਅੰਦਰ ਆਣ ਕੇ ਔਰ ਆਸਣ ਲਾ ਲੈਣਾ ਮਨ ਦਾ ਆਸਣ ਲੱਗਣਾ ਮਨ ਬਾਹਰ ਜਾਂਦਾ ਭਟਕਦਾ ਜਨਮਾਂ ਜਨਮਾਂ ਤੋਂ ਇਹਨੂੰ ਫਿਟਕ ਹੈ ਵੀ ਜਨਮਾਂ ਜਨਮਾਂ 'ਚ ਬਾਹਰ ਹੀ ਰਿਹਾ ਆਪਣੇ ਅੰਦਰ ਨਹੀਂ ਬੈਠਾ ਹਾਲਤ ਨਹੀਂ ਪੈਦਾ ਕੀਤੀ ਤਾਂ ਜੂਨਾਂ ਮਿਲਦੀਆਂ ਔਰ ਵਾਰ ਵਾਰ ਆਉਂਦਾ ਜਾਂਦਾ ਹੈ ਇਸ ਕਰਕੇ ਸਹਿਜ ਗੁਫਾ ਅੰਦਰ ਹੈ ਸਾਡੇ ਆਸਣ ਹੈ ਅੰਦਰ ਉਹਦਾ ਮਨ ਜਿੱਥੇ ਖੜੋ ਜਾਂਦਾ ਹੈ ਔਰ ਜੋਤ ਦਾ ਪ੍ਰਗਟਾਵਾ ਹੋ ਜਾਂਦਾ ਹੈ ਔਰ ਆਨਹਦ ਸ਼ਬਦ ਵੱਜਣ ਲੱਗ ਪੈਂਦਾ ਹੈ ਇਹ ਅਸੀਂ ਸਾਰੀਆਂ ਚੀਜ਼ਾਂ ਅੱਜ ਖੋਲ੍ਹਾਂਗੇ ਪਹਿਲਾਂ ਹੀ ਸ਼ਬਦ ਅਖੀਰ ਤੱਕ ਜਿਹੜਾ ਪੜ੍ਹ ਚੁੱਕੇ ਹਾਂ ਲਿਜਾ ਕੇ ਫਿਰ ਰਹਾਓ ਦੀ ਤੁਕ ਜ਼ਰੂਰ ਤੋਂ ਸ਼ੁਰੂ ਕਰਾਂਗੇ ਜੋ ਅਸੂਲ ਹੈ ਕਿ ਸਾਰਾ ਸ਼ਬਦ ਰਹਾਓ ਦੇ ਦੁਆਲੇ ਪਾਉਂਦਾ ਹੈ ਇਸ ਕਰਕੇ ਪਹਿਲਾਂ ਆ ਜਿਹੜੀਆਂ ਪਿਛਲੀਆਂ ਤੁਕਾਂ ਪੜ੍ਹੀਆਂ ਇਹਨਾਂ ਨੂੰ ਡਿਟੇਲ 'ਚ ਆਣ ਕੇ ਫਿਰ ਅਸੀਂ ਬਾਅਦ 'ਚ ਖੋਲ੍ਹਾਂਗੇ ਪਹਿਲਾਂ ਰਹਾਓ ਗਾਵਾਂਗੇ ਫਿਰ ਇਸ ਸ਼ਬਦ ਦੀਆਂ ਤੁਕਾਂ ਦੀ ਸਮਝ ਆਏਗੀ
ਸਹਿਜ ਗੁਫਾ ਨਾਨਕ ਬੋਲੇ ਬ੍ਰਹਮ ਵਿਚਾਰ
ਜਨ ਨਾਨਕ
ਬੋਲੇ ਬ੍ਰਹਮ ਵਿਚਾਰ ਜੋ ਸੁਣੇ ਕਮਾਰ जन्मे न मरे ना आवे न जा जन्मे न मरे ना आवे न जा हर से दी ओ
ਸ਼ਬਦ ਦਾ ਭੋਗ ਪੈ ਗਿਆ। ਦੋ ਡੰਡੀਆਂ ਚੌਕਾ ਦੋ ਡੰਡੀਆਂ ਦੂਆ ਚੌਂ ਬੰਦਾਂ ਦਾ ਸ਼ਬਦ ਹੈ, ਚੌਵਾਂ ਸਟੈਂਜਿਆਂ ਦੀ ਇਹ ਪੋਇਮ ਹੈ ਔਰ ਦੂਸਰਾ ਦੋ ਲਿਖੇ ਆ, ਦੂਜਾ ਇਸੇ ਸਟਾਈਲ ਦਾ ਸ਼ਬਦ ਹੈ। ਪਹਿਲੇ ਇੱਕ ਸ਼ਬਦ ਇਸੇ ਚੀਜ਼ ਇਸੇ ਤਰ੍ਹਾਂ ਆਇਆ ਹੋਣਾ। ਗੁਰੂ ਗ੍ਰੰਥ ਸਾਹਿਬ ਦਾ ਪੰਨਾ ਹੈ 370 ਪੇਜ 370 ਆਸਾ ਮਹੱਲਾ ਪੰਜਵਾਂ। ਔਰ ਇਹ ਸ਼ਬਦ 'ਚ ਸਾਫ਼ ਦੱਸਿਆ ਵੀ ਮੈਨੂੰ ਇਹ ਸਾਰੀਆਂ ਹਾਲਤਾਂ ਕਿੱਥੋਂ ਮੈਨੂੰ ਮਿਲੀਆਂ। ਸ਼ਬਦ ਪੂਰਨ ਬ੍ਰਹਮ ਗਿਆਨ ਹੈ ਇੱਕ ਇੱਕ ਸ਼ਬਦ, ਇਸ ਕਰਕੇ ਰਹਾਓ ਸਮਝਣਾ ਬਹੁਤ ਜ਼ਰੂਰੀ ਹੈ। ਅਸੀਂ ਪਹਿਲਾਂ ਰਹਾਓ ਗਾ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਉਤਲੀਆਂ ਤੁਕਾਂ ਰਹਾਓ ਤੂੰ ਕਿਹੜੀਆਂ ਹੈ, ਬਾਦਲੀਆਂ ਕਿਹੜੀਆਂ ਹੈ, ਕੀ ਕਹਿ ਰਿਹਾ ਰਹਾਓ। ਔਰ ਇਹ ਗੁਰੂ ਅਰਜਨ ਪਾਤਸ਼ਾਹ ਦੀ ਐਂ ਲੱਗਦੀ ਹੈ ਜਿੱਦਾਂ ਆਟੋਬਾਇਓਗ੍ਰਾਫੀ ਹੈ। ਐਡਾ ਵੱਡਾ ਜੀਵਨ ਉਹਨਾਂ ਦੇ ਨਾਲ, ਸਭ ਤੋਂ ਜ਼ਿਆਦਾ ਸ਼ਬਦ ਅਕਾਲ ਪੁਰਖ ਵੱਲੋਂ ਇਸ ਗੁਰੂ ਮਹਾਰਾਜ ਨੂੰ ਆਏ ਮਹੱਲੇ ਪੰਜਵੇਂ ਨੂੰ। ਔਰ ਅਸੀਂ ਹੁਣ ਰਹਾਓ ਦੀ ਤੁਕ ਸ਼ੁਰੂ ਕਰਨ ਲੱਗੇ ਹਾਂ ਜੋ ਉੱਤੇ ਤੀਸਰੀ ਲਾਈਨ ਤੋਂ ਸ਼ੁਰੂ ਹੁੰਦੀ ਹੈ। ਲਫਜ਼ ਬੋਲ ਦਿੰਦੇ ਹਾਂ ਉੱਤੇ ਟਿਕ ਜਾ, ਰਹਾਓ ਸਾਫ਼ ਕਰਨਾ ਹੈ। ਸੁਣ ਹੋ ਲੋਕਾ ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰੇ ਮੋਕੋ ਹਰ ਨਾਮ ਦਿਵਾਇਆ। ਦੋ ਡੰਡੀਆਂ ਏਕਾ ਔਰ ਰਹਾਓ ਲਿਖਿਆ ਹੈ, ਇਸ ਕਰਕੇ ਰਹਾਓ ਦੀ ਤੁੱਕ ਅਸੀਂ ਪਹਿਲਾਂ ਸ਼ੁਰੂ ਕਰਨ ਲੱਗੇ ਹਾਂ। ਹਰ ਨਾਮ
देवाया सते गुरे मोको हर नाम देवाया हर नाम देवाया हर नाम देवाया मैं प्रेम रस पाया रहौ सतगुर मोको सतगुरनी सतगुरे सतगुरे मोको हर नाम देवाया हर नाम देवाया हर नाम दलवाया मैं प्रेम रस
ਰਹਾਉ ਦੀ ਤੁੱਕ ਗਾ ਵੀ ਐਸੀ ਸਤਿਗੁਰੂ ਸਾਹਿਬ ਨੇ ਜਿਹਦੀ ਦੇਹ ਨਹੀਂ ਹੈ ਔਰ ਸਾਡੇ ਅੰਦਰ ਆਉਣਾ ਹੈ ਅੰਦਰ ਆਣ ਕੇ ਨਾਮ ਦਿੰਦਾ ਹੈ ਅਭਿਆਸੀ ਦੇ ਬਾਹਰ ਸਾਨੂੰ ਪੰਜਾਂ ਪਿਆਰਿਆਂ ਕੋਲ ਸ਼ਬਦ ਮਿਲਦਾ ਹੈ ਜਪਣ ਲਈ ਨਾਮ ਨਹੀਂ ਪੰਜ ਪਿਆਰੇ ਦਿੰਦੇ ਉਹ ਸ਼ਬਦ ਦਿੰਦੇ ਹੈ ਬੁਲਾ ਬੁਲਾ ਕੇ ਵੀ ਇਹਨੂੰ ਜਪਣਾ ਹੈ ਔਰ ਵਿਲਾਖੀ ਨੂੰ ਗਾਂ ਬੋਲਣਾ ਪੈਂਦਾ ਹੈ ਵੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੂੰ ਗੁਰਮੰਤਰ ਦੇ ਜਾਂਦੇ ਉਸ ਵੇਲੇ ਨਾਮ ਨਹੀਂ ਨਾਮ ਸਤਿਗੁਰੂ ਜਦੋਂ ਵਾਹਿਗੁਰੂ ਸ਼ਬਦ ਦੀ ਕਮਾਈ ਗੁਰਸਿੱਖ ਕਰਦਾ ਹੈ ਆਹ ਦਸ਼ਾ 'ਤੇ ਆਣ ਕੇ ਫਿਰ ਅੰਦਰ ਸਤਿਗੁਰੂ ਨਾਮ ਦਿੰਦਾ ਹੈ ਨਾਮ ਕਦੋਂ ਮਿਲਦਾ ਹੈ ਜਦੋਂ ਮਾਇਆ ਪਰੇ ਹਟ ਜਾਂਦੀ ਹੈ ਪਹਿਲੀਆਂ ਤੁਕਾਂ ਜੋ ਮਾਇਆ ਪਰੇ ਹਟੇਗੀ ਕਿਉਂਕਿ ਮਾਇਆ ਜੇਵੜ ਦੁੱਖ ਨਾ ਕੋਈ ਮਾਇਆ ਰੁਪਇਆ ਪੈਸਾ ਨਹੀਂ ਹੈ ਮਾਇਆ ਦੀ ਡੈਫੀਨੇਸ਼ਨ ਹੈ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ ਜਿਹਦੇ ਨਾਲ ਰੱਬ ਵਿਸਰ ਜਾਂਦਾ ਕਿਸੇ ਵੀ ਐਕਸ਼ਨ ਨਾਲ ਕਿਸੇ ਵੇਲੇ ਵੀ ਔਰ ਜਣ ਨਾਮ ਵਿਸਰ ਜਾਂਦਾ ਹੈ ਜਪਣਾ ਹਰ ਵਿਸਰੇ ਮੋਹ ਉਪਜੇ ਅਟੈਚ ਹੋ ਜਾਂਦਾ ਕਿਸੇ ਨਾ ਕਿਸੇ ਚੀਜ਼ 'ਚ ਅਟੈਚਮੈਂਟ ਹੋ ਜਾਂਦੀ ਉਹਦੀ ਨਾਮ ਨਾਲ ਅਟੈਚਮੈਂਟ ਨਹੀਂ ਰਹਿੰਦੀ ਯਾਰ ਹਰ ਵਿਸਰੇ ਮੋਹ ਉਪਜੇ ਅਤੇ ਉਹਦਾ ਸ਼ੌਕ ਜ਼ਿੰਦਗੀ ਦਾ ਨਾਮ ਜਪਣਾ ਨਹੀਂ ਰਹਿ ਜਾਂਦਾ ਹੋਰ ਹੀ ਉਹਦੀਆਂ ਹੋਬੀਆਂ ਬਣ ਜਾਂਦੀਆਂ ਇਹ ਸਮਝ ਲਓ ਮਾਇਆ ਪੈ ਗਈ ਹੈ ਅਭਿਆਸੀ 'ਤੇ ਤਿੰਨ ਫੈਕਟਰ ਹੈ ਇਹਦੇ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ ਰੁਪਏ ਪੈਸੇ ਨੂੰ ਨਹੀਂ ਮਾਇਆ ਸਮਝਣਾ ਮਾਇਆ ਜੇਵੜ ਦੁੱਖ ਨਾ ਕੋਈ ਦੁਨੀਆਂ ਦਾ ਸਭ ਤੋਂ ਵੱਡਾ ਦੁੱਖ ਜਦੋਂ ਮਾਇਆ ਬੰਦੇ 'ਤੇ ਪੈਂਦੀ ਹੈ ਉਹ ਹੋਸ਼ ਨਹੀਂ ਲੈਣ ਦੀ ਇੰਨੇ ਦੁੱਖ ਹੈ ਮਾਇਆ ਦੇ ਇਸ ਕਰਕੇ ਮਾਇਆ ਪਰੇ ਹਟਈ ਫਿਰ ਮੈਨੂੰ ਰਹਾਉ ਦੇ ਦੁੱਖ ਚੁਤਲੀਆਂ ਨਾਲ ਸਮਾਉਣਾ ਔਰ ਫਿਰ ਜਾ ਕੇ ਕਿਤੇ ਮੈਨੂੰ ਸਤਿਗੁਰੂ ਅੰਦਰ ਆਇਆ ਉਹਨੇ ਮਿਹਰ ਕੀਤੀ ਅਤੇ ਦੁਰਜਨ ਮਾਰੇ ਵੈਰੀ ਸੰਘਾਰੇ ਦੁਰਜਨ ਹੈ ਭੈੜੇ ਖਿਆਲਾਤ ਦੁਰਜਨ ਦੂਜਾ ਭਾਉ ਹੈ ਇਹੋ ਮਹਲਾ ਲਿਖਦਾ ਹਉਮੇ ਵਿਛੋੜਾ ਰੋਗ ਦੁਰਜਨ ਨੂੰ ਭੈੜਾ ਬੰਦਾ ਮੰਦਾ ਬੰਦਾ ਨਹੀਂ ਕਹਿਣਾ ਬੰਦੇ ਸਭ ਚੰਗੇ ਉਹਦੇ ਰੂਪ ਹੈ ਪਰ ਦੁਰਜਨ ਜਿਹੜਾ ਹਰ ਬੰਦੇ ਦੇ ਵਿੱਚ ਭੈੜਾ ਭਾਉ ਆ ਜਾਂਦਾ ਬੁਰੇ ਖਿਆਲ ਆ ਜਾਂਦੇ ਉਹ ਬੰਦਾ ਨੂੰ ਉਹਨੂੰ ਕਿਹਾ ਹੈ ਮੰਦਾ ਦੁਰਜਨ ਮਾਰੇ ਅੰਦਰੋਂ ਸਾਰੇ ਭੈੜੇ ਖਿਆਲ ਮੈਂ ਮਾਰੇ ਵੈਰੀ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਹਰਾਇਆ ਸੰਘਾਰਿਆ ਪਰੇ ਕੀਤਾ ਪੜੇ ਹਟਿਆ ਫਿਰ ਸਤਿਗੁਰੂ ਅੰਦਰ ਆਇਆ ਇਹਨਾਂ ਦੇ ਹੁੰਦਿਆਂ ਨਹੀਂ ਸਤਿਗੁਰੂ ਆਉਣਾ ਪਹਿਲਾਂ ਇਹਨਾਂ ਨੂੰ ਸਭ ਚੀਜ਼ਾਂ ਵਸ ਕਰਨੀਆਂ ਪੈਂਦੀਆਂ ਦੁਰਜਨ ਮਾਰੇ ਭੈੜੇ ਖਿਆਲ ਬੁਰੇ ਖਿਆਲ ਵੈਰੀ ਸੰਘਾਰੇ ਵੈਰੀ ਹੈ ਬੰਦੇ ਦੇ ਬਾਹਰਲਾ ਕੋਈ ਵੈਰੀ ਨਹੀਂ ਹੈ ਬੰਦੇ ਦੇ ਅੰਦਰਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੀ ਵੱਡੇ ਵੈਰੀ ਹੈ ਇਹਦੇ ਉਹ ਸਤਿਗੁਰੂ ਨੇ ਮੋਕੋ ਨਾਮ ਅੰਦਰ ਦੇ ਦਿੱਤਾ ਉਹਦੀ ਮਦਦ ਦੇ ਨਾਲ ਮੈਂ ਸਾਰੀਆਂ ਚੀਜ਼ਾਂ ਮਾਰ ਸਕੀਆਂ ਇਸ ਕਰਕੇ ਆਓ ਹੁਣ ਰਹਾਉ ਪਹਿਲਾਂ ਪੜ੍ਹ ਕੇ ਫਿਰ ਉਤਲੀਆਂ ਪੜ੍ਹਾਂਗੇ ਮਾਇਆ ਦੀਆਂ ਤੁਕਾਂ ਵੀ ਕਾਹਦੇ ਤੂੰ ਕਿੱਦਾਂ ਮਾਇਆ ਪੈਂਦੀ ਹੈ, ਔਰ ਫਿਰ ਆਣ ਕੇ ਉਹਨਾਂ ਨਾਲ ਉਤਲੀਆਂ ਤੁਕਾਂ ਨਾਲ ਰਹਾਓ 'ਚ ਸਮਾਉਣਾ, ਇਹ ਸਾਰੀ ਬਾਣੀ ਦੇ ਸ਼ਬਦਾਂ ਦਾ ਥੰਮ ਰੂਲ ਹੈ। ਇਸ ਕਰਕੇ ਉਹ ਰਹਾਓ ਅਗਲੀਆਂ ਤੁਕਾਂ 'ਤੇ ਜਾ ਕੇ ਲਾਇਆ, ਪਰ ਪਹਿਲੀਆਂ ਤੁਕਾਂ ਅਸੀਂ ਹੁਣ ਸ਼ੁਰੂ ਤੋਂ ਸ਼ਬਦ ਸ਼ੁਰੂ ਕਰਨ ਲੱਗੇ ਹਾਂ। ਆਸਾ ਮਹੱਲਾ ਪੰਜਵਾਂ, ਪੰਨਾ 370 ਪੇਜ 370।
ਸਸੁਤੇ ਪਿਰੇ ਕੀ ਨੀਵਾਖੇ, ਸਸੁਤੇ ਪਿਰੇ ਕੀ ਨੀਵਾਖੇ,
ਦੇ ਜਠਾਣੀ ਮੋਰੀ ਦੁਖੇ ਸੰਤਾ,
ਕਰਕੇ ਜਠੇਰੇ ਕੀ ਚੁੱਕੀ ਕਾਨੇ, ਕਰਕੇ ਜਠੇਰੇ ਕੀ ਚੁੱਕੀ ਕਾਨੇ, ਫਿਰ ਰੱਖਿਆ ਕੀਨੇ ਸੁਗੜ ਸੁਜਾਨੇ, ਫਿਰ ਰੱਖਿਆ ਕੀ
ਡੰਡੀਆਂ, ਇੱਕ ਦੋ ਡੰਡੀਆਂ, ਫਿਰ ਰਹਾਉ ਸ਼ੁਰੂ ਹੁੰਦਾ ਹੈ।
ਸੁਣੋ ਲੋਕਾ, ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਵੈਰੀ ਸੰਘਾਰੇ, ਏ ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ
ਸਤਿਗੁਰੇ, ਸਤਿਗੁਰੇ ਮੋਕੋ
ਪ੍ਰੇਮ ਰਸ ਪਾਇਆ।
ਰਹਾਉ ਦੀ ਤੁਕ, ਆਓ ਪਹਿਲੀ ਤੁਕ ਸਾਫ ਕਰੀਏ।
ਸਸੁਤੇ ਪਿਰੇ ਕੀ ਨੀਵਾਖੇ, ਸਸੁਤੇ ਪਿਰੇ ਕੀ ਨੀਵਾਖੇ,
ਸੱਸੂ ਗਾਉਣ ਹੈ, ਸੱਸੂ ਮਾਇਆ ਹੈ, ਫਿਰ ਹੈ ਉਸ ਜਨਾ ਬੀਬੀ ਦੇ ਘਰ ਵਾਲਾ, ਉਹਦਾ ਹਸਬੈਂਡ ਸਾਡਾ ਇੱਥੇ ਰੱਬ ਹੈ। ਮੇਰੇ ਹਸਬੈਂਡ ਨੇ, ਮੇਰੇ ਮਾਲਕ ਨੇ ਮੇਰੀ ਇਹ ਸੱਸ ਮਾਇਆ ਨੂੰ ਪਰੇ ਹਟਾ ਦਿੱਤਾ। ਦੇਖੋ ਸਭ ਤੋਂ ਅੱਗੇ ਹੈ ਦੇਰ ਜਠਾਣੀ, ਇਹ ਸਭ ਕਬੀਲੇ ਦਾ ਹਾਲ, ਸਭ ਫੈਮਿਲੀ ਲਾਈਫ, ਇਹ ਚੀਜ਼ਾਂ ਬੜੀਆਂ ਦੁਖਦਾਇਕ ਹੁੰਦੀਆਂ ਸਾਰੀਆਂ, ਲੇਕਿਨ ਉਹਦਾ ਜੇ ਘਰ ਵਾਲਾ ਨਾਲ ਹੈ ਉਹ ਸਾਰਾ ਉਹਨੂੰ ਬਚਾਈ ਜਾਏਗਾ, ਸਭ ਕਰੇ, ਲੇਕਿਨ ਸਹਿਣਾ ਪੈਂਦਾ ਹੈ। ਆ ਸੱਸੂ ਸੱਸ ਹੈ, ਇਹਦੇ ਨੂੰ ਦੋ ਸੱਸੇ ਲੱਗੇ ਹੈ। ਆਮ ਪਿੰਡਾਂ ਦੀ ਬੋਲੀ 'ਚ ਸਮਝਾਉਂਦਾ ਵੀ ਜਿਹੜੀ ਪਹਿਲਾਂ ਆਪ ਨੂੰਹ ਸੀ, ਜਦੋਂ ਉਹ ਸੱਸ ਬਣਦੀ ਹੈ ਫਿਰ ਉਹ ਬਦਲੇ ਕੱਢਦੀ ਹੈ ਅਗਲੀ ਨੂੰਹ ਤੋਂ। ਸੱਸੂ ਇਹਦੇ ਦੋ ਸੱਸੇ ਹੈ ਤਦੇ, ਇਸ ਕਰਕੇ ਇੱਕ ਸੱਸਾ ਨਹੀਂ, ਇੱਕ ਸੱਸੇ ਨਾਲ ਤਾਂ ਸੱਪ ਹੀ ਬਣਦਾ, ਆ ਦੋ ਸੱਸਿਆਂ ਨਾਲ ਸੱਸ ਬਣਦੀ ਹੈ। ਇਸ ਕਰਕੇ ਸੱਸੂ ਤਾਂ ਮੇਰੇ ਮਾਲਕ ਨੇ ਮੇਰੇ ਘਰ ਨਾ ਮੈਂ ਉਹਨੂੰ ਵਾਸਤੇ ਪਾਏ ਵੀ ਕਿਤੇ ਲੈ ਲਾ ਮਕਾਨ ਲੈ ਲਾ, ਭਾਵੇਂ ਕਿਰਾਏ 'ਤੇ ਲੈ ਲਾ, ਮੈਂ ਔਖੀ ਰਹਿ ਲੂੰਗੀ, ਮੈਨੂੰ ਇਹ ਇਹ ਸੱਸੂ ਤੋਂ ਬਚਾ ਲੈ। ਇਹ ਹੈ ਸਾਡੀ ਮਾਇਆ,
ਸੱਸੂ
ਫਿਰ ਨਾ ਫਿਰ ਬੜੀ ਮਿਹਰਬਾਨੀ ਕਰਕੇ ਮੈਨੂੰ ਇਹ ਲੈਦਾ, ਭਾਵੇਂ ਛੋਟਾ ਜਿਹਾ ਕੁਆਟਰ ਲੈ ਤਾ, ਕਹਿੰਦੀ ਅਸੀਂ ਇੱਥੇ ਸੁੱਕੀ ਹੈ, ਇੱਥੇ ਪਹਿਲਾਂ ਸੱਸੂ ਸਭ ਤੂੰ, ਲੇਕਿਨ ਇਹ ਸਾਰੀਆਂ ਸੱਸਾਂ 'ਤੇ ਨਹੀਂ ਵੜਦਾ, ਫਿਰ ਐਸੇ ਵੀ ਆਈਆਂ ਜਿਹੜਾ ਸਭ ਪਿਆਰ ਹੈ, ਪਰ ਇੱਕ ਆਮ ਵਰਤੋਂ 'ਚ ਚੀਜ਼ਾਂ ਆਉਂਦੀਆਂ ਤਾਂ ਸ਼ਬਦ 'ਚ, ਤਾਂ ਮਾਇਆ ਦਾ ਨਾਂ ਸੱਸ ਹੈ।
ਸੱਸੂ ਤੇ
ਮੇਰੇ ਮੇਰੇ ਮਾਲਕ ਨੇ ਵੱਖਰੀ ਵੱਖਰੇ ਹੋ ਗਏ ਅਸੀਂ।
ਸੱਸੂ ਤੇ
ਮੇਰੇ
ਕਿੰਨੀ ਵਾਰ ਤੇ ਸੱਸੂ ਤੇ ਮੇਰੇ ਕਿੰਨੀ ਵਾਰ,
ਮੇਰਾ ਆਇਆ ਛੁੱਟੀ ਲੈ ਕੇ ਘਰ ਆਇਆ ਨੌਕਰੀ ਸਾਰੀ ਪਹਿਲਾਂ ਹੀ ਆਇਆ ਘਰ 'ਚ ਪੁਆੜਾ ਦੇਖਿਆ, ਕਹਿੰਦੀ ਤੂੰ ਛੁੱਟੀ 'ਤੇ ਆਇਆ, ਆਪਣੇ ਛੁੱਟੀ ਛੁੱਟੀ ਹੁੰਦੇ ਮੈਨੂੰ ਭਾਵੇਂ ਡੰਗਰਾਂ ਵਾਲਾ ਕੋਠਾ ਹੀ ਦੇ ਦੇਣਾ, ਮੈਨੂੰ ਰਹਿਦਾ ਕਰਕੇ ਜਾਈ।
ਸੱਸੂ ਤੇ
ਮੇਰੇ ਕਿੰਨੀ ਵਾਰ, ਅੱਗੇ ਦੇਰ 'ਤੇ ਜਠਾਣੀ ਆਈ ਹੈ, ਇਹ ਹੈ ਆਸਾ ਅਤੇ ਮਨਸਾ, ਬੰਦੇ ਨੂੰ ਆਸਾ ਅਤੇ ਮਨਸਾ, ਆਸਾ ਮਨਸਾ ਬੰਦਨੀ ਪਾਈ ਕਰਮ ਤਾਂ ਬਾਬਾ ਨਾਨਕ ਬੋਲ ਰਿਹਾ, ਆਸਾ ਮਨਸਾ ਬੰਧਨੀ ਪਾਈ ਕਰਮ ਧਰਮ ਬੰਦਕਾਰੀ, ਪਾਪ ਪੁੰਨ ਜਗ ਜਾਇਆ ਪਾਈ ਬਿਨਸੇ ਨਾਮ ਵਸਾਰੀ, ਸੁਣ ਪੰਡਿਤ ਕਰਮਾਕਾਰੀ ਜਿਸ ਕਰਮ ਸੁੱਖ ਉਪਜੇ ਪਾਈ, ਸੋ ਆਤਮ ਤੱਤ ਵਿਚਾਰੀ। ਇਸ ਕਰਕੇ ਦੇਰ ਜਸਾਣੀ ਕਿਹੜੀ ਆ ਤੁਹਾਨੂੰ ਪਤਾ ਹੀ ਆ ਘਰਾਂ ਦੇ ਵਿੱਚ ਕੀ ਹਾਲ ਹੁੰਦਾ, ਕਿਉਂਕਿ ਅਸੀਂ ਸਾਡੀ ਲਾਈਫ ਇਹ ਨਹੀਂ ਕੋਈ ਡੇਰੇ ਬਾਰ ਸੰਤਾਂ ਵਾਲੀ, ਸਾਰੀ ਗੁਰੂਆਂ ਦੀ ਆ ਲਾਈਫ ਰਹੀ ਹੈ।
ਦੇਰੇ ਜਠਾਣੀ ਮੋਰੀ ਦੁਖੇ ਸੰਤਾਂ,
ਆਸਾ ਮਨਸਾ ਮਰ ਗਈਆਂ।
ਦੇਰੇ ਜਠਾਣੀ ਮੋਰੀ ਦੁਖੇ ਸੰਤਾਂ,
ਆ ਘਰ ਦਾ ਜੇਠ ਆ ਗਿਆ, ਘਰ ਦਾ ਜੇਠ ਆ ਸਾਡਾ ਮਨ ਅੰਦਰ, ਜਿਹੜਾ ਸਭ ਤੋਂ ਵੱਡਾ ਘਰ ਦੇ ਵਿੱਚ ਜਿਹਦਾ ਹੁਕਮ ਚੱਲਦਾ, ਉਹ ਬਾਹਰੋਂ ਵੀ ਆਉਂਦਾ ਖਿੱਚੋ ਸਾਰਾ, ਅੱਗੇ ਬੈਠੀਆਂ ਹੁੰਦੀਆਂ ਦਰਾਣੀਆਂ ਉਹ ਕਿਹਾ ਸਾਰੀਆਂ, ਅਤੇ ਉਹ ਅੱਗਿਓਂ ਕਹਿੰਦੀਆਂ ਜੇਠ ਜੀ ਤੁਸੀਂ ਖੰਗੂਰਾ ਮਾਰ ਕੇ ਨਹੀਂ ਅੰਦਰ ਆ ਸਕਦੇ, ਸਾਨੂੰ ਝੁੰਡ ਕੱਢਣ ਭੁੱਲ ਜਾਂਦਾ। ਉਹ ਸਾਰਾ ਕਹਿਣਾ ਅੱਛਾ ਮੈਂ ਭੁੱਲ ਗਿਆ, ਹੁਣ ਮੈਂ ਖੰਗੂਰਾ ਮਾਰ ਕੇ ਆਇਆ ਕਰੂੰਗਾ, ਕਿਉਂਕਿ ਜੇਠ ਕੋਲੋਂ ਹਮੇਸ਼ਾ ਹੀ ਝੁੰਡ ਕੱਢਦੀਆਂ ਸੀ। ਇਹ ਪਹਿਲੀਆਂ ਗੱਲਾਂ ਦੱਸਦਾ, ਅੱਜ ਕੱਲ੍ਹ ਦੀਆਂ ਨਹੀਂ। ਹੁਣ ਤੇ ਫਿਰ ਕੀ, ਹੁਣ ਤੇ ਉਧਰ ਉਧਰ ਨਾਮ ਸੋਹਣੀ ਤਰ੍ਹਾਂ ਆਰਾਮ ਨਾਲ ਲੈ ਲੈਂਦੇ ਆ।
ਸੱਸੂ ਤੇਰੇ ਕਿੰਨੀ ਵਾਰ,
ਇਹ ਤੇਰੇ ਜਠਾਣੀ। ਹੁਣ ਸਾਰਾ ਸੰਤਾਂ ਨੂੰ ਕਹੋ ਤੁਹਾਡੀ ਕਿਹੜੀ ਦੇਰ ਹੈ ਤੇ ਕਿਹੜਾ ਜੱਠਾ, ਕੀ ਇਹ ਬਾਣੀ ਗ੍ਰਿਸ਼ਤੀਆਂ ਲਈ ਹੈ, ਗ੍ਰਿਸ਼ਤੀ ਸਾਰੇ ਗੁਰੂ ਹੋਏ ਸੀ, ਇਹ ਪਤਾ ਨਹੀਂ ਇਹ ਕੀ ਰਾਹ ਤੋੜ ਦਿੱਤਾ ਪੰਜਾਬ ਦੇ ਸੰਤਾਂ ਨੇ।
ਸੱਸੂ ਤੇ
ਪੇਰ ਕਿੰਨੀ ਵਾਰ,
ਦੇਰ ਜਠਾਣੀ ਹੋਈ ਦੁਖੇ ਸੰਤਾਂ, ਘਰ ਕੇ ਜਠੇ ਚੁੱਕੀ ਕਾਂ,
ਇਹਦਾ ਵੀ ਪੁਆੜਾ ਮੁਕਾਤਾ, ਕਿਉਂਕਿ ਮੇਰਾ ਪੇਰ ਬੜਾ ਸੁਗਰ ਸੁਜਾਨ ਹੈ। ਘਰ ਕੇ ਜਠੇ ਮਨ ਮਨ ਨੂੰ ਕਾਬੂ ਆ ਗਿਆ, ਘਰ ਕੇ
ਜਠੇ
ਮਿਸ ਕਰ ਗਿਆ ਕਾਣ ਮਜੋ ਮੂਮਨ, ਹੁਣ ਮੈਨੂੰ ਘਰ ਦੇ ਜਠੇਰਾ ਨਹੀਂ ਕੁਛ ਕਹਿ ਸਕਦਾ, ਮਨ ਮੇਰੇ ਕਾਬੂ 'ਚ ਆ ਗਿਆ। ਤਾਂ ਦੇਖੋ ਕਿੱਡੀ ਸਪਿਰਚੁਅਲ ਲਾਈਫ ਹੈ।
ਘਰ ਕੇ ਜਠੇ
ਕਹਿੰਦੀ ਹੁਣ ਮਾਇਆ ਪਰੇ ਹੋ ਗਈ, ਹੁਣ ਮੈਂ ਸੁਖੀ ਹੈ।
ਸੁਣੋ ਲੋਕਾਂ, ਮੈਂ ਪ੍ਰੇਮ ਰਸ ਪਾਇਆ, ਇਹ ਸੁਣੋ ਲੋਕਾਂ,
ਇੱਥੇ ਜਾ ਕੇ ਰਸ ਆਉਂਦਾ ਤੇ ਅਸਲ ਪ੍ਰੇਮ ਆਉਂਦਾ ਹੈ।
ਮੈਂ ਪ੍ਰੇਮ ਰਸ ਪਾਇਆ,
ਗਿਆ, ਪੰਜੇ ਵੈਰੀ ਇਹ ਸਾਰੇ ਅੰਦਰ, ਇਹ ਸਾਰੇ ਮੇਰੇ ਮਤੀ ਹੋ ਗਏ, ਅੰਡਰ ਹੋ ਗਏ, ਮੈਨੂੰ ਨਹੀਂ ਸਤਾਉਂਦੇ ਹੁਣ, ਆ ਸ਼ੁਰੂ ਤੋਂ ਲਈਏ
ਸੱਸ ਤੇ ਫਿਰ ਰੱਖੀ
ਵਾਖੇ, ਕਿਉਂਕਿ ਸਾਰੀ ਪੋਇਮ ਬਣਾਉਣੀ ਆ ਵੱਖਰੀ ਹੋ ਗਈ,
ਸੱਸ ਤੇ
ਮੇਰੇ ਪਿਰ ਨੇ
ਸੱਸ ਕਰਕੇ ਜਠੇਰੇ ਚੁੱਕੀ ਕਾਣੇ, ਇਹ ਕਰਕੇ ਜਠੇਰੇ ਚੁੱਕੀ ਕਾਣੇ, ਰੱਖਿਆ ਕੀ
ਸੁਗੜ ਸਜਾ ਰੇ, ਮੈਨੂੰ ਮੈਂ ਵੀ ਸੁਗੜ ਸਜਾਣ ਹੋ ਗਈ ਜੀ, ਪੇਰੇ ਰੱਖਿਆ ਕੀ ਸੁਜਾ, ਆ ਮਹਾਰਾਜ ਢੰਡੋਰਾ ਰਹਾਓ ਦੇ ਰਿਹਾ, ਲੋਕੋ ਸੁਣੋ
ਸੁਣੋ ਲੋਕਾ, ਮੈਂ ਪ੍ਰੇਮ ਰਸ ਪਾ, ਮੈਂ ਪ੍ਰੇਮ ਰਸ ਪਾ,
ਪਹਿਲਾਂ ਦੁਰਜਨ ਮਾਰੇ ਵੈਰੀ ਸੰਘਾਰੇ, ਇਹ ਦੁਰਜਨ ਮਾਰੇ ਵੈਰੀ ਸੰਘਾਰੇ, ਇਹ ਆ ਸਾਡੇ ਅੰਦਰ ਆਪੋਜ਼ਿਟ ਫੋਰਸਿਸ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਮਨਸਾ ਮਾਨ ਸਾਡਾ ਖਾਵੇ, ਇਹ ਦੁਰਜਨ ਮਾਰੇ ਵੈਰੀ ਸੰਘਾਰੇ, ਕਾਹਦੇ ਨਾਲ, ਆ ਸਤਿਗੁਰੂ ਨਾਨਕ ਅੰਦਰ ਸਭ ਕੁਝ ਕੀਤਾ,
ਸਤਿਗੁਰ ਨਾ ਮੋਖ ਸਤ, ਸਤਿਗੁਰ ਮੋਖੋ,
ਉਹਨੇ ਆਣ ਕੇ ਉਹਨੇ ਨਾਮ ਵਰਗੀ ਚੀਜ਼ ਦੇ ਦਿੱਤੀ ਅੰਦਰ ਮੇਰੇ,
ਸਤਿਗੁਰ ਮੋਖੋ,
ਹਰ ਨਾ ਕਿਸੇ ਦੇਵਤੇ ਦਾ ਨਾਮ ਨਹੀਂ, ਕਿਸੇ ਗੁਰੂ ਦਾ ਨਾਮ ਨਹੀਂ, ਰੱਬ ਦਾ ਨਾਮ
ਸਤਿਗੁਰ ਮੋ, ਹਰ ਨਾਮ ਦੀਵਾ,
ਇਹ ਨਾਮ ਦੇਵਾਇਆ, ਤਿੰਨ ਵਾਰੀ ਕਹਿਣਾ ਅਖੀਰ ਤੇ ਨਾਮ ਕਹਿਣਾ ਮਿਲ ਗਿਆ ਮੈਨੂੰ,
ਨਾਮ ਦੇਵਾਇਆ, ਨਾਮ ਦੇਵਾਇਆ,
ਮੈਂ ਪ੍ਰੇਮ ਰਸ
ਪਾ,
ਲਿੰਕ ਇਹਦਾ
ਸਤਿਗੁਰ ਮੋਖੋ, ਹਰ ਨਾਮ ਦੇਵਾਇਆ, ਹਰ ਨਾਮ ਦੇਵਾਇਆ, ਹਰ ਨਾਮ ਦੇਵਾਇਆ, ਮੈਂ ਪ੍ਰੇਮ ਰਸ ਪਾ,
ਰਹਾਓ ਸਭ ਤੋਂ ਪਹਿਲਾਂ ਤੈਨੂੰ ਆਹ ਚੀਜ਼ਾਂ ਛੱਡਣੀਆਂ ਪੈਣੀਆਂ, ਰਹਾਓ ਤੋਂ ਬਾਅਦ ਉੱਚ ਚੋਚ ਥੋੜੀਆਂ ਚੋਟੀਆਂ ਸਾਰਾ ਰਹਾਓ, ਇੱਥੋਂ ਬਾਅਦ ਪਹਿਲੀ ਸਟੇਜ ਤੋਂ ਕੰਮ ਹੋਣਾ ਵੀ ਆਪਣੀ ਹਉਮੈ ਗੁਆਈ, ਹਉਮੈ 'ਚ ਨਾ ਰਹਿ ਜਿੰਨੀ ਚਿਕਰ ਤੂੰ, ਜੇ ਰੱਬ ਨੂੰ ਮਿਲਣਾ ਹੈ, ਜੋ ਦਸ਼ਾ ਇਸ ਉੱਚ ਉਡਾਰੀਆਂ ਦੱਸੀਆਂ ਇਸ ਸ਼ਬਦ 'ਚ, ਉਹ ਤਾਂ ਆਉਣਗੀਆਂ, ਪਹਿਲਾਂ ਤੂੰ ਹਉਮੈ ਨੂੰ ਤਿਆਗ, ਆਪਣੀ ਮੈਂ ਮਾਰ, ਮਿੱਟੀ 'ਚ ਮਿਲ ਜਾ, ਤਾਂ ਕਿ ਸਭ ਮਤਲਬ ਇਸ ਅੰਦਰ ਹਉਮੈ ਨਾ ਰਹੇ। ਹਉਮੈ ਪੰਜਵਾਂ ਰੋਗ ਹੈ, ਸਭ ਤੋਂ ਵੱਡਾ ਦੁਸ਼ਮਣ ਸਾਡਾ ਹਉਮੈ, ਸਭ ਤੋਂ ਵੱਡਾ ਰੋਗ ਹਉਮੈ ਦਾ ਹੈ, ਹਉਮੈ ਵੱਡਾ ਰੋਗ ਹੈ, ਪਰ ਘਾਬਰੋ ਨਾ, ਗੁਰੂ ਅੰਗਦ ਸਾਹਿਬ ਕਹਿੰਦੇ ਦਾਰੂ ਵੀ ਇਸ ਮਾਏ, ਇਹਦਾ ਦਾਰੂ ਵੀ ਹੈ, ਜੇ ਸ਼ਬਦ ਤੂੰ ਕਮਾਈ ਕਰੇਗਾ ਫਿਰ ਇਹ ਹਉਮੈ ਮਰ ਜਾਏਗੀ ਜੂੰ ਜੂੰ, ਕਿਉਂਕਿ ਇੱਕ ਹਉਮੈ ਸ਼ਬਦ ਇਹ ਜਲਾਏ, ਜਪਣ ਵਾਲੇ ਸ਼ਬਦ ਨਾਲ ਮਰਦੀ ਹੈ, ਇੱਕ ਅਖੀੜ ਤੱਕ ਨਾਲ ਜਾਂਦੀ ਹੈ ਔਰ ਬਰੀਕ ਹੁੰਦੀ ਜਾਂਦੀ ਹੈ, ਤੁਹਾਨੂੰ ਫੜਿਆ ਨਹੀਂ ਜਾਣਾ ਸਭ ਤੁਹਾਨੂੰ ਹਉਮੈ ਕ, ਇਸ ਕਰਕੇ ਸਭ ਤੋਂ ਪਹਿਲਾਂ ਇਹਦੀਆਂ ਹਉਮੈ ਦੀਆਂ ਜੜ੍ਹਾਂ ਵੱਢ।
ਪ੍ਰਥਮੇ
ਪ੍ਰੀਤ ਇਹਦੇ ਨਾਲ ਪਿਆਰ ਨੇ, ਇਹਨੂੰ ਐਸੀ ਬੁਰੀ ਸਮਝ ਕਾ ਤੇਰੇ 'ਚ ਤੂੰ ਮੈਂ ਹੈ ਲਈ ਇਹਨੂੰ ਮਿਟਾ ਦੇ।
ਪ੍ਰਥਮੇ ਪਿਆਰ ਹਉਮੈ ਪ੍ਰੀਤ, ਦੁਤੀਆ ਤਿਆਗ ਲੋਗਾਰੀ,
ਦੀ ਰੀਤ ਦੇ ਨਾਲ ਪਰਵਾਹ ਕਰ। ਆਹ ਅਸੀਂ ਲੈਣਾ ਵਿਸ਼ਾ ਵੀ ਜਿੰਨੀਆਂ ਦੁਨੀਆਂ ਦੇ ਦਿਖਾਵੇ ਦੀਆਂ ਜੋ ਚੀਜ਼ਾਂ 'ਚ ਵਿਆਹ ਸ਼ਾਦੀਆਂ 'ਚ ਸਾਰੀ ਜ਼ਿੰਦਗੀ 'ਚ ਸਾਡੇ ਨਾਲ ਵਰਤਦੀਆਂ, ਇਹ ਲੋਕਾਂ ਨੂੰ ਖੁਸ਼ ਕਰਨ ਲਈ, ਲੋਕਾਂ ਨੂੰ ਸੁਸਾਇਟੀ 'ਚ ਉੱਚਾ ਬਣਨ ਲਈ ਸਭ ਕੁਛ ਵੀ। ਹਾਂ ਮੈਂ ਮਹਾਰਾਜ ਕਹਿੰਦੇ ਸਭ ਤੈਨੂੰ ਛੱਡਣੀਆਂ ਪੈਣੀਆਂ।
ਪ੍ਰਥਮੇ
ਜਿੰਨੇ ਭੈੜੇ ਜਿੰਨੇ ਰਿਵਾਜ ਜਿੰਨੇ ਸਾਰੇ ਤੁਰੇ ਹੈ ਸਭ ਲੋਕਾਂ ਦੇ ਦਿਖਾਵੇ ਲਈ ਹੈ, ਕੁਛ ਨਹੀਂ ਪੱਲੇ ਪੈਂਦਾ ਇਨਸਾਨ ਦੇ। ਦੁਤੀਆ ਇਸੇ ਕਰਕੇ ਇਹ ਰੀਤਾਂ ਤਿਆਗਣ ਦੀ ਲੋੜ ਹੈ ਜੋ ਦੁਨੀਆਂ 'ਚ ਅਸੀਂ ਆਪ ਹੀ ਤੋਰੀਆਂ।
ਪ੍ਰਥਮੇ ਤਿਆਗੀ
ਰੀਤਾਂ ਜਿੰਨੇ ਸਭ ਕੁਛ ਤੁਰਿਆ ਇਹ ਤਿੰਨਾਂ ਗੁਣਾਂ 'ਚ ਹੈ, ਇਸ ਕਰਕੇ ਤਿੰਨਾਂ ਤਿੰਨ ਗੁਣ ਅਸੀਂ ਵਾਰ ਵਾਰ ਖੋਲ੍ਹਦੇ ਆ ਰਹੇ ਹਾਂ। ਸਭ ਤੋਂ ਨੀਵਾਂ ਗੁਣ ਹੈ ਤਮਾ ਦਾ, ਲਾਲਚ ਦਾ। ਤਮਾ ਫਿਰ ਸਤੋ ਫਿਰ ਰਜੋ, ਸਭ ਤੋਂ ਭੈੜਾ ਗੁਣ ਹੈ। ਬੰਦਾ ਲਾਲਚੀ ਇੰਨਾ ਸੈਲਫਿਸ਼ ਹੋ ਜਾਂਦਾ ਹੈ, ਉਹਨੂੰ ਤਮਾ ਰੋਗ ਚਿਮੜੇ ਆ। ਤਮ ਸੰਸਾਰ ਚਰਨ ਲੱਗ ਤਰੀਏ, ਸਭ ਨਾਨਕ ਬ੍ਰਹਮ ਪਸਾਰੋ ਰੋਜ਼ ਪਾਠ ਕਰਦੇ ਹੋ, ਸਾਰਾ ਸੰਸਾਰ ਹੀ ਤਮਾ ਰੋਗ ਦੇ ਵਿੱਚ ਹੈ। ਤਮ ਸੰਸਾਰ ਚਰਨ ਲੱਗ ਤਰੀਏ, ਤੇਰੇ ਸ਼ਬਦ ਨਾਮਾ ਲੱਗ ਕੇ ਤਰਾਂਗਾ। ਤੋ ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਕਾਂ ਦੀ ਰੀਤ 'ਚ ਨਾ ਫਸੀ। ਲੋਕਾਂ ਰੀਤ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ, ਮੈਨੂੰ ਕਿੱਦਾਂ ਪਤਾ ਲੱਗਜੂ ਮੈਂ ਤਿੰਨਾਂ ਗੁਣਾਂ ਤੂੰ ਉੱਚੇ ਹੋ ਗਿਆ ਹੈ। ਮਹਾਰਾਜ ਕਹਿੰਦੇ ਤੈਨੂੰ ਦੁਸ਼ਮਣ ਵੀ ਪਿਆਰਾ ਲੱਗੂਗਾ, ਉਹਨੂੰ ਵੀ ਤੂੰ ਦਿਲੋਂ ਮਾਫ਼ ਕਰ ਦੇਂਗਾ। ਫੋਰਗਿਵਨੈਸ ਇਸ ਦੀ ਹਾਈਐਸਟ ਵਰਚੂ, ਕਿਸੇ ਨੂੰ ਮਾਫ਼ ਕਰਨਾ ਜ਼ਿੰਦਗੀ 'ਚ ਸਿੱਖੋ। ਇਹਦੇ ਨਾਲ ਤਿੰਨਾਂ ਗੁਣਾਂ ਤੂੰ ਉੱਚੇ ਉੱਠਦੇ, ਕੁਛ ਦੁਸ਼ਮਣ ਮੀਤ ਰਹਿੰਦਾ ਹੀ ਨਹੀਂ ਹੈ। ਤ੍ਰੈ ਗੁਣ ਤਿਆਗੇ ਦੁਰਜਨ ਮੀਤ ਸਮਾਨੇ, ਸਮਝ ਲਓ ਤੂੰ ਤੁਰੀਆ ਗੁਣ ਦੇ ਵਿੱਚ ਜਿੱਥੇ ਭਗਤ ਖੇਲਦੇ ਆ, ਔਰ ਉਹੀ ਸਥਾਨ ਅਸੀਂ ਲੱਭਣਾ ਹੈ। ਉਹ ਸਹਿਜ ਗੁਫਾ ਦੇ ਆਸਣ 'ਚ ਤੂੰ ਤਾਂ ਬੈਠ ਸਕਦਾ ਪਹਿਲਾਂ ਆਹ ਤਿਆਗ ਕੀਤਾ।
ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਗਾਰੀ, ਹੇ ਤ੍ਰੈ ਗੁਣ ਤਿਆਗੇ ਦੁਰਜਨ ਮੀਤ ਸਮਾਨੇ, ਤ੍ਰੈ ਗੁਣ ਤਿਆਗੇ ਦੁਰਜਨ ਮੀਤ ਸਮਾਨੇ, ਤੁਰੀਆ ਗੁਣ
ਆ ਗਿਆ ਸਾਧ ਸਤਿਗੁਰੂ ਸੰਤ। ਆਹ ਸਾਧ ਤੈਨੂੰ ਪਛਾਣ ਆਊਗੀ, ਉਹ ਤੇ ਮੇਰੇ ਅੰਦਰ ਹੀ ਆ ਗਿਆ।
ਤੁਰੀਆ ਗੁਣ ਮੇਰੇ ਸਾਧ ਪਛਾਣੇ,
ਆਹ ਸਾਧ ਸਤਿਗੁਰੂ ਹੈ।
ਤੁਰੀਆ ਗੁਣ ਮੇਲੇ
ਪਹਿਲਾਂ ਨਹੀਂ ਇਹਦੀ ਪਛਾਣ ਆਉਣੀ, ਅੰਦਰ ਆਉਣਾ ਉਹਨੇ। ਆਹ ਹੁਣ ਦੇਖਿਓ ਅੰਦਰ ਕੀ ਹੈ, ਕਿਹੜੇ ਕਿਹੜੇ ਆਸਣਾਂ 'ਤੇ ਬੈਠਣਾ ਕਿੱਦਾਂ ਆਉਣੀ ਹੈ, ਚੜੀਆਂ ਅਵਸਥਾ। ਹੁਣ ਜਦੋਂ ਮੈਂ ਤ੍ਰੈ ਗੁਣ ਤਿਆਗ ਤੇ
ਤੁਰੀਆ ਗੁਣ ਮਿਲੇ ਸਾਧ ਪਛਾਣੇ,
ਹੁਣ ਲੱਗਾ ਆਸਣ ਮਨ ਦਾ ਲੱਗ ਗਿਆ ਅੰਦਰ ਜਦੋਂ ਆ ਗਿਆ।
ਸਹਿਜ ਗੁਫਾ
ਆਸਣ ਬਾਂਧਿਆ।
ਮੇਰਾ ਮਨ ਬਾਹਰ ਜਾਂਦਾ ਹੀ ਨਹੀਂ ਹੁਣ, ਐਸੇ ਟਿਕਾਣੇ ਤੇ ਬੈਠ ਗਿਆ, ਐਸੀ ਗੁਫਾ ਦੇ ਅੰਦਰ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਹਰ ਨੇ ਪਿਆਰੇ ਨੇ ਜਿਹੜੀ ਲਾਈਫ ਹੈ ਉਹ ਗੁਫਾ ਅੰਦਰ ਰੱਖ ਕੇ ਉੱਥੇ ਵਾਜਾ ਵੱਜ ਰਿਹਾ, ਔਰ ਸਦਾ ਲਈ ਉਹ ਮਰਨ ਜਾਣ ਤੋਂ ਪਰਾਂ ਹੋ ਗਿਆ। ਸਹਿਜ ਗੁਫਾ, ਅਸੀਂ ਬਾਰਾਂ 'ਚ ਨਹੀਂ ਜਾਣਾ, ਕੋਈ ਗੁਫ ਨਹੀਂ ਲੱਭਣੀ, ਇਕਾਂਤ ਨਹੀਂ ਲੱਭਣੀ। ਸਭ ਸ਼ਬਦ ਹੁਣ ਇਸੇ ਸਟਾਈਲ ਦੇ ਆਉਣਗੇ ਕਿ ਦੱਸੇ ਗੁਰੂ ਕਿਉਂ ਗ੍ਰਿਸਤੀ ਹੋਏ, ਕਿਉਂ ਇਹ ਰਾਸਤਾ ਤੋਰਿਆ। ਕਿਉਂਕਿ ਹਿੰਦੂਇਜ਼ਮ 'ਚ ਬਾਕੀ ਸਾਰੇ ਰਿਸ਼ੀ ਮੁਨੀਆਂ ਯੁੱਗਾਂ ਤੋਂ ਬਾਹਰ ਗੁਫਾ ਲੱਭਦੇ ਸੀ, ਇਕਾਂਤ 'ਚ ਸਾਡੇ ਅੰਦਰ ਆ ਗੁਫਾ। ਸਹਿਜ ਗੁਫਾ
ਆਸਣ ਬਾਂਧਿਆ,
ਮਨ ਟਿਕਾਇਆ ਮੈਂ ਉੱਥੇ। ਸਹਿਜ ਗੁਫਾ
ਆਸਣ ਬਾਂਧਿਆ,
ਐਵੇਂ ਨਹੀਂ, ਉੱਥੇ ਜੋਤ ਵੀ ਪ੍ਰਗਟ ਹੋ ਗਈ, ਅਨਾਹਤ ਸ਼ਬਦ ਵੀ ਵੱਜ ਰਿਹਾ ਅੰਦਰ, ਮਨ ਨਾਲ ਖੇ ਖਾਣੀ ਬਾਹਰ ਆਣ ਕੇ, ਇਸ ਕਰਕੇ ਤਾਂ ਟਿਕਦਾ ਮਨ।
ਸਹਿਜ ਗੁਫਾ,
ਕੈਸੀ ਗੁਫਾ 'ਚ ਵੜ ਗਏ ਹੈ ਗੁਰੂ ਤੇਗ ਬਹਾਦਰ ਸਾਹਿਬ। ਬਕਾਲਾ ਪਿੰਡ ਸੀ ਪਹਿਲਾਂ ਇਹਦਾ ਨਾਮ, ਬਾਅਦ 'ਚ ਬਾਬਾ ਬਕਾਲਾ ਬਣ ਗਿਆ, ਪਰ ਬਕਾਲਾ ਪਿੰਡ ਸੀ। ਅੱਜ ਇੱਥੇ ਰਾਧਾ ਸਵਾਮੀਆਂ ਦੇ ਡੇਰਾ, ਇਹਦੇ ਨਾਲ ਹੀ ਉਹ ਪਿੰਡ ਹੈ। ਬਕਾਲਾ ਪਿੰਡ ਸੀ ਵੱਡਾ, ਔਰ ਉਹਦੇ 'ਚ ਮਹਾਰਾਜ ਰਹਿੰਦੇ ਸੀ, ਗੁਪਤ ਰਹਿੰਦੇ ਸੀ, ਔਰ ਨਾਲ ਘਰ ਵਾਲੀ ਮਾਤਾ ਗੁਜਰੀ ਜੀ, ਉਹ ਵੀ ਨਾਲ ਨਾਮ ਜਪ ਰਹੀ ਹੈ। ਔਰ ਗੁਰੂ ਤੇਗ ਬਹਾਦਰ ਸਾਹਿਬ ਸ਼ੁਰੂ ਤੋਂ ਬੜੇ ਨਾਮ ਦੇ ਜਪੀਏ ਸੀ, ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਲੜਕੇ ਸੀ। ਔਰ ਉੱਥੋਂ ਬਾਅਦ ਜਦੋਂ ਸਮਾ ਗਏ ਗੁਰੂ ਹਰਗੋਬਿੰਦ ਸਾਹਿਬ, ਇਹ ਆਪਣੀ ਇਹਨਾਂ ਦੀ ਮਾਤਾ ਲੈ ਕੇ ਬਕਾਲੇ ਆ ਗਈ। ਉੱਥੇ 26 ਸਾਲ 9 ਮਹੀਨੇ 13 ਦਿਨ ਕਿੱਥੇ ਕੀ ਕਰਦੇ ਸੀ, ਆ ਸੀ ਉਹਨਾਂ ਦੀ ਸਪਿਰਚੁਅਲ ਹਾਲਤ।
ਸਹਿਜ ਗੁਫਾ,
ਕਿਸੇ ਨੂੰ ਪਤਾ ਵੀ ਨਹੀਂ ਹੈ।
ਸਹਿਜ ਗੁਫਾ,
ਔਰ ਸ਼ੁਕਰ ਕਰੋ ਹੁਣ ਉਹ ਭੋਰੇ 'ਚ ਬੈਠ ਕੇ ਉਸ ਟੱਠੇ ਕੋ ਮਕਾਨ ਵਾਲੇ ਵਾਲੇ ਪਿੰਡ ਸੀ, ਉਹ ਥੋੜ੍ਹੇ ਜਿਹੀਆਂ ਪੌੜੀਆਂ ਸਾਨੂੰ ਉੱਤਰ ਕੇ ਥੱਲੀ ਗੁਫਾ, ਉਹ ਆਰਾਮ ਦੇ ਨਾਲ ਆਪਣੇ ਘਰ ਦੇ ਵਿੱਚ ਹੀ ਇਕਾਂਤ ਹੋ ਜਾਂਦੇ ਸੀ, ਨਾਲ ਮਾਤਾ ਗੁਜਰੀ ਜੀ, ਮਾਮਾ ਕਿਰਪਾਲ ਚੰਦ ਗੁਜਰੀ ਜੀ ਦੇ ਭਾਈ, ਉਹ ਪਹਿਰੇ 'ਤੇ ਰਹਿੰਦੇ ਸੀ, ਕਿਸੇ ਨੂੰ ਦੱਸਣ ਦਾ ਹੁਕਮ ਨਹੀਂ ਸੀ, ਨਾ ਮਹਾਨ ਕਿਸੇ ਨੂੰ, ਸਖ਼ਤ ਤਪ ਕਰ ਰਹੇ ਹੈ। ਔਰ ਕਿੱਦਾਂ ਬੈਠੇ ਰਹੇ ਉਹਨਾਂ ਨੇ, ਕੋਈ ਬਾਹਰ ਨਿਕਲ ਕੇ ਡੇਰਾ ਨਹੀਂ ਬਣਾਇਆ ਕਿਸੇ ਗੁਰੂ ਨਾਲ, ਇਸ ਕਰਕੇ ਅਸੀਂ ਡੇਰਾ ਖੋਲ੍ਹ ਰਹੇ ਹਾਂ ਵੀ ਜਾਗਣ ਪੰਜਾਬ ਦੇ ਸੰਤ। ਡੱਡਾ ਡੇਰਾ ਇਹ ਨਹੀਂ ਗੁਰੂ ਅਰਜਨ ਪਾਤਸ਼ਾਹ ਲਿਖ ਰਹੇ, ਜਿਹੜਾ ਤੁਸੀਂ ਬਣਾ ਕੇ ਬਹਿ ਜਾਂਦੇ ਹੋ, ਵਿਆਹ ਨਹੀਂ ਕਰਾਉਂਦੇ ਸਾਰੀ ਉਮਰ, ਔਰ ਪੱਕੀਆਂ ਪਕਾਈਆਂ ਰੋਟੀਆਂ ਆਉਂਦੀਆਂ, ਔਰ ਮਾਰ ਸਭ ਕੁਝ, ਕਿੱਥੇ ਲੇਖਾ ਦਾਓਗੇ। ਆਹ ਆਹ ਗੁਫਾ ਅਸੀਂ ਆਪਣੇ ਅੰਦਰ ਲੱਭਣੀ ਹੈ। ਤੋ ਸਹਿਜ ਗੁਫਾ ਮੈਂ ਆਸਣ ਬਾਂਧਿਆ, ਮਨ ਦਾ ਆਸਣ ਲੱਗਣਾ ਇਹੋ ਅਸੀਂ ਹੁਣ ਪ੍ਰੂਫ ਕਰਨਾ ਸਾਰੇ ਸ਼ਬਦਾਂ 'ਚ। ਕਿਸੇ ਗੁਰੂ ਨੇ ਬਾਹਰ ਨਿਕਲ ਕੇ ਡੇਰਾ ਨਹੀਂ ਬਣਾਇਆ, ਕਿਉਂਕਿ ਗੁਰੂ ਅਰਜਨ ਪਾਤਸ਼ਾਹ ਹੀ ਲਿਖ ਗਏ ਹੈ। ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੂੰ ਜਾਣ ਤਿਸ ਡੇਰੇ ਕਾ ਸੰਜਮੋ ਗੁਰ ਕੇ ਸਭਦੇ ਪਛਾਣ, ਡੇਰਾ ਨੇਹ ਚਲ ਸੱਚ ਸਾਧ ਸੰਗੇ ਪਾਇਆ, ਜੋ ਅੰਦਰ ਹੈ ਸਤਿਗੁਰੂ ਦਾ ਸੰਗ। ਸਹਿਜ ਗੁਫਾ ਉੱਥੇ ਉਹ ਹੈ ਅਸਲ ਡੇਰਾ।
ਸਹਿਜ ਗੁਫਾ,
ਸਾਰੇ ਗੁਰੂ ਪਦਵੀਆਂ ਔਰ ਪੁਰਾਤਨ ਸਿੰਘ ਜਿਹੜੇ ਚਲਣਾ 'ਚ ਰਹਿੰਦੇ ਸੀ, ਐਸ ਅਵਸਥਾ ਦੇ ਮਾਲਕ ਸੀ।
ਸਹਿਜ
ਭਾਈ ਤਾਰੀ ਸੋਏ ਨੂੰ ਫੜ ਕੇ ਲੈ ਗਏ ਆ, ਆਹ ਕੱਲ੍ਹ ਦੀਆਂ ਗੱਲਾਂ। ਭੀਸ਼ਮ ਪਿਤਾਮਾ 'ਚ ਨਾ ਦੱਸਿਆ ਵੀ ਤੀਰਿਆਂ ਦੀ ਸੇਜ 'ਤੇ ਕਿੰਨੇ ਦਿਨ ਪਿਆ ਰਿਹਾ, ਫਿਰ ਜਾ ਕੇ ਮਰਿਆ। ਆਹ ਭਾਈ ਤਾਰੂ ਸਿੰਘ ਦੀ ਖੋਪਰੀ ਰੱਥੀ ਪਈ ਹੈ, ਪਰ 20 ਦਿਨ ਜੀਂਦਾ ਰਿਹਾ ਆਪਣੀ ਮਰਜ਼ੀ ਦੇ ਨਾਲ। ਉਹਦੀ ਖੋਪਰੀ ਲਾਉਣ ਲੱਗੇ, ਉਹਨੂੰ ਰੱਸੀਆਂ ਨਾਲ ਬੰਨ੍ਹਣ ਲੱਗੇ ਸਾਰੇ, ਉਹ ਕਹਿੰਦੇ ਤੁਸੀਂ ਆਹ ਹੀ ਕਰ ਰਹੇ ਹੋ, ਕਹਿੰਦੇ ਤੇਰੀ ਖੋਪੜੀ ਅਸੀਂ ਉਤਾਰ ਰਹੀ ਹੈ, ਤੈਨੂੰ ਤਕਰੀਬ ਸਾਡੇ ਕੰਮ 'ਚ ਵਿਘਨ ਪੈਣੀ ਹੈ। ਸੁੰਬੇ ਅਰੰਬੀਆਂ ਲੈ ਕੇ ਦੁਆਲੇ ਹੋਏ ਉਹਦੇ, ਉਹਨੇ ਆਸਣ ਬੰਨ੍ਹ ਲਿਆ, ਚੌਂਕੜੀ ਮਾਰੀ, ਕਹਿੰਦੇ ਜੋ ਮਰਜ਼ੀ ਕਰੀ ਚਲੋ ਮੈਂ ਨਹੀਂ ਹਿੱਲਦਾ। ਕਿੱਦਾਂ ਖੋਪਰੀ ਉਖਾੜੀ ਰਿਹਾ, ਫਿਰ 20 ਦਿਨ ਜੀਂਦਾ ਰਿਹਾ। ਇਸ ਕਰਕੇ ਆਹ ਸਾਰੇ ਝੱਲਾਂ 'ਚ ਰਹਿਣ ਵਾਲੇ ਸਿੰਘ ਆ, ਕੱਲ੍ਹ ਦੀਆਂ ਗੱਲਾਂ, ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜਿਆਂ ਦੀਆਂ ਗੱਲਾਂ ਨਹੀਂ ਆ। ਸਿੱਖਾਂ ਦੀਆਂ ਉਸ ਵੇਲੇ ਤਬਾਹ ਹੋ ਚੁੱਕੀ ਸੀ ਸਿੱਖੀ, ਔਰ ਕਿਸੇ 'ਚ ਨਾਮ ਨਹੀਂ ਸੀ, ਕਿਉਂਕਿ ਰਾਜ ਆ ਗਿਆ ਸੀ। ਇਸ ਕਰਕੇ ਜਿਹੜੇ ਚਰਨਾਂ 'ਚ ਰਹਿ ਜਦ ਤੱਕ ਦਲ ਖਾਲਸਾ ਸੀ ਨਵਾਬ ਕਪੂਰ ਸਿੰਘ ਵੇਲੇ ਤੱਕ ਉਹਨੂੰ ਆਹ ਹੱਲ ਸੀ ਹਰ ਸਿੱਖ ਦੀ ਇੱਥੇ ਤੱਕ ਪਹੁੰਚ ਸੀ
ਸਹਿਜ ਆਸਣ ਬਾਂਧਿਆ ਸਹਿਜ ਆਸਣ ਬਾਂਧਿਆ ਜੋ ਤਿਸਰੂ
ਉਹ ਐਸੀ ਐਸੀ ਅਵਸਥਾ ਹੈ ਜਿਹੜੀ ਗਾਂਹ ਚੜ੍ਹਾਈ ਚੜ੍ਹਦੇ 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 ਅੰਦਰ ਜਿਹੜੀ ਸੂਖਸ਼ਮ ਕਾਇਆ ਹੈ ਉਹਦੇ ਅੰਦਰ ਮਨ ਸਟਿਲ ਹੋ ਜਾਂਦਾ ਖੜਾ ਬਾਹਰ ਦੀ ਜਿਹੜੀ ਕਾਇਆ ਇਹਨੂੰ ਜੋ ਮਰਜ਼ੀ ਕਰਦੇ ਰਹੋ ਉਹ ਸੂਖਸ਼ਮ ਕਾਇਆ ਦੀ ਅੰਦਰਲਾ ਕਨੈਕਸ਼ਨ ਤੋੜ ਲੈਂਦੇ ਆ ਔਰ ਆਪਣੇ ਅੰਦਰ ਬੈਠ ਕੇ ਫਿਰ ਉਹ ਸੂਖਸ਼ਮ ਕਾਇਆ ਨਾਲ ਹੀ ਗਾਂਹ ਜਾਂਦੇ ਆ ਅਗਲੇ ਸੀ ਪਰ ਕਦੋਂ ਜਦੋਂ ਉਹਨਾਂ ਨੇ ਸਤਿਗੁਰੂ ਪ੍ਰਚਾਰ ਲਿਆ ਹੁੰਦਾ ਤੁਕ ਦੇਣ ਲੱਗੇ ਹਾਂ ਅਸੀਂ ਦੋ ਜੋ ਸਿੱਖੀ ਦੇ ਹਰ ਚੱਲਾਂ 'ਚ ਰਹਿਣ ਵਾਲੇ ਸਿੰਘਾਂ 'ਤੇ ਵਰਤਦੀ ਸੀ ਸਤਿਗੁਰ ਪਰਚੇ ਮਨੇ ਮੁੰਦਰਾਂ ਪਾਈ ਗੁਰ ਕਾ ਸ਼ਬਦ ਤਨੇ ਭਸਮ ਦਰੜਈਆ ਅਮਰ ਪਿੰਡ ਪਏ ਸਾਧੂ ਸੰਗੇ ਜਨਮ ਮਰਨ ਦਉ ਮਿਟ ਗਈਆ ਇਸ ਕਰਕੇ ਉਹ ਸਤਿਗੁਰੂ ਨੂੰ ਪਹੁੰਚਾਉਂਦੇ ਸੀ ਜਿਹਦੀ ਦੇਹ ਨਹੀਂ ਹੈ ਖੁਸ਼ ਕਰਦੇ ਸੀ ਨਾਮ ਜਪ ਜਪ ਕੇ ਉਹ ਫਿਰ ਪਰਚ ਜਾਂਦਾ ਔਰ ਆਮ ਸਿੰਘਾਂ 'ਚ ਬੋਲਦਾ ਸੀ ਵੀ ਪਰਚਾ ਸ਼ਬਦ ਦਾ ਦਰਸ਼ਨ ਖਾਲਸੇ ਦਾ ਅਤੇ ਅਮਲ ਪ੍ਰਸ਼ਾਦੇ ਦਾ ਅਮਲ ਨਾ ਮਾਰ ਲਈ ਸਾਡੀ ਸਾਰੀ ਸਿੱਖੀ ਵਿੱਚੇ ਚਾਹ ਦਾ ਅਮਲ ਅਤੇ ਹੋਰ ਸਾਰਾ ਤੋ ਅਮਲ ਪ੍ਰਸ਼ਾਦੇ ਦਾ ਪੁਰਾਤਨ ਸਿੰਘਾਂ ਦੇ ਬੋਲੇ ਸੀ ਵੀ ਜੀ ਪ੍ਰਸ਼ਾਦੇ ਦਾ ਸਿਰਫ ਰੋਟੀ ਖਾਣ ਦਾ ਅਮਲ ਰੱਖੋ ਔਰ ਉੱਥੋਂ ਬਾਅਦ ਦਰਸ਼ਨ ਖਾਲਸੇ ਦਾ ਔਰ ਪਰਚਾ ਸਤਿਗੁਰੂ ਨੂੰ ਪਰਚਾਓ ਸ਼ਬਦ ਪੜ੍ਹ ਕੇ ਪਰਚਾ ਐਗਜ਼ਾਮੀਨੇਸ਼ਨ ਪੇਪਰ ਨਹੀਂ ਹੈ ਪਰਚਾ ਸ਼ਬਦ ਦਾ ਮਤਲਬ ਜਿਹੜਾ ਸ਼ਬਦ ਜਪਣ ਵਾਲਾ ਹੈ ਉਹਦੇ ਨਾਲ ਸਤਿਗੁਰੂ ਪਰਚਦਾ ਹੈ ਫਿਰ ਇਹ ਸਾਰੇ ਹੀ ਅੰਦਰਲੀ ਸਹਿਜ ਗੁਫਾ 'ਚ ਔਰ ਆਪਣੇ ਅੰਦਰ ਇੰਨਾ ਜ਼ੋਰ ਆ ਜਾਂਦਾ ਸੀ ਬਾਣੀ ਦੀ ਤੁਕ ਦੇ ਰਾਹੀਂ ਵੀ ਹਰ ਕਾ ਨਾਮ ਕੋਟ ਲੱਖ ਬਾਹਾਂ 'ਚ ਇੰਨਾ ਜ਼ੋਰ ਆ ਪੈਂਦਾ ਸੀ ਉਹਨਾਂ ਦੇ ਅੰਦਰ ਜਦੋਂ ਨਾਮ ਜਪਦੇ ਜਪਦੇ ਆਹ ਆਸਣ ਹੋ ਜਾਂਦਾ ਸੀ
ਸਹਿਜ ਗੁਫਾ
ਇਹ ਤੁਰਿਆ ਗੁਣ
ਤੁਰਿਆ ਗੁਣ
ਮਿਲੇ
ਸਾਧ
ਇੱਥੇ ਆਣ ਕੇ ਅੰਦਰ ਸਤਿਗੁਰੂ ਆ ਗਿਆ ਉਹਨਾਂ ਦੇ
ਤੁਰਿਆ ਗੁਣ
ਪਰ ਪਹਿਲਾਂ ਪ੍ਰਥਮੇ
ਤਿਆਰ
ਆਹ ਪੰਜਾਬ ਦੇ ਸੰਤਾਂ ਨੂੰ ਕਹੋ ਹਾਂ ਜਰਾ ਕਿ ਕਿਹਦੀ ਤੇ ਵਸਤਾ ਇਹ ਹੈ
ਪ੍ਰਥਮੇ ਤਿਆਰ ਇਹ ਦੁਤੀਆ
ਤ੍ਰੈ ਗੁਣ
ਤਿਆਗੇ
ਦੁਰਜਨ
ਮੀਤ
ਸੁਮਾਨੇ
ਤ੍ਰੈ ਗੁਣ ਤਿਆਗੇ ਦੁਰਜਨ ਮੀਤ ਸੁਮਾਨੇ
ਤੁਰਿਆ
ਗੁਣ ਮਿਲੇ ਸਾਧ ਪਛਾਣ
ਯਾਦ ਰਹੇ ਸਾਰੀ ਵੇਦ ਬਾਣੀ ਤ੍ਰੈ ਗੁਣ ਚ ਹੈ ਬਾਣੀ ਚ ਲਿਖਿਆ ਤ੍ਰੈ ਗੁਣ ਸਾਰੇ ਇਹ ਤਿੰਨਾਂ ਗੁਣਾਂ ਤੋਂ ਉੱਤੇ ਭਗਤ ਖੇਡਦੇ ਨੇ ਉਹ ਹੈ ਤੁਰਿਆ ਗੁਣ
ਤੁਰਿਆ ਗੁਣ ਮੇਰੇ ਸਾਧ ਪਛਾਣ
ਲੱਗਣ ਲੱਗਾ ਆਸਣ ਅੰਦਰ ਹੁਣ
ਸਹਿਜ ਗੁਫਾ
ਸਹਿਜ ਹੈ ਹਸੰਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ ਨਾਨਕ ਸਤਿਗੁਰ ਭੇਟੇ ਹੈ ਪੂਰੀ ਹੋਵੇ ਜੁਗਤ ਅੰਦਰ ਸਤਿਗੁਰੂ ਆ ਗਿਆ
ਸਹਿਜ ਗੁਫਾ
ਕੋਈ ਤਪ ਦੀ ਲੋੜ ਨਹੀਂ ਹੈ ਸਾਂਦਿਆਂ ਖਲੰਦਿਆਂ ਪਨੰਦਿਆਂ ਖਵੰਦਿਆਂ
ਸਹਿਜ ਗੁਫਾ
ਅੰਦਰ ਜੋਤ ਦਾ ਪ੍ਰਗਟਾਵਾ ਹੋ ਗਿਆ
ਜੋਤ ਸਰੂਪ
ਐਸੇ ਵਾਜੇ ਵੱਜੇ ਕੋ ਹੱਦਾਂ ਨਹੀਂ ਰਹੀਆਂ
ਜੋਤ ਸਰੂਪ
ਉਸ ਵੇਲੇ ਫਿਰ ਅਸਲ ਸ਼ਬਦ ਦੀ ਵਿਚਾਰ ਆਉਂਦੀ ਜਿਹੜਾ ਜਿਹੜਾ ਵੀ ਬਾਣੀ ਦਾ ਸ਼ਬਦ ਪੜ੍ਹਦਾ ਦੇਖਦਾ ਵੀ ਆਹ
ਮਹਾ ਅਨੰਦ ਗੁਰ ਸ਼ਬਦ ਵਿਚਾਰ
ਸਿਉਰਾ
ਧੰਨ
ਸੁਹਾਗਣਾ।
ਵਾਹ, ਹੁਣ ਨਾਨਕ ਦੇ ਕੱਕੇ ਨੂੰ ਅੰਕੜ ਆ ਗਿਆ, ਕਹਿੰਦੇ ਮੈਂ ਜਾਣੀਏ ਹੱਲੀ ਜਨ ਨਾਨਕ ਬੋਲੇ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਮੈਂ ਹੱਲੀ ਆਇਆ, ਇੰਨੀਆਂ ਵਸਤਾਂ ਦਾ ਮਾਲਕ ਨਹੀਂ ਹੈ, ਗਰੀਬੀ ਆਈ, ਜਨ
ਨਾਨਕ
ਮੈਂ ਤੇ ਜਿਹੜਾ ਉੱਤੋਂ ਸ਼ਬਦ ਆਇਆ ਉਹ ਵਿਚਾਰ ਕਰ ਰਿਹਾ, ਆ ਵੈ ਉੱਤੋਂ ਸ਼ਬਦ ਆਇਆ ਮੈਨੂੰ ਜਨ
ਨਾਨਕ।
ਕੱਕੇ ਨੂੰ ਔਂਕੜ ਦੇਖਿਆ ਕਰੋ, ਜੋਤ ਸਰੂਪ ਨਹੀਂ ਰਹਿ, ਐਡੀ ਗਰੀਬੀ ਹੈ, ਜਨ
ਨਾਨਕ
ਬ੍ਰਹਮ ਵਿਦਿਆ ਜੋ
ਸੁਣੇ ਕਮਾ।
ਜਿਹੜਾ ਇਸ ਨਾਮ ਨੂੰ ਸੁਣਦਾ ਹੈ, ਜਿਹੜਾ ਪਿੱਛਾ ਪਿੱਛੇ ਅਸੀਂ ਖਤਮ ਕੀਤੀ ਹੈ, ਨਾਮ ਦਾ ਸੁਣਨਾ ਔਰ ਕਮਾਉਣਾ ਹੈ ਸ਼ਬਦ ਦਾ।
ਜੋ ਸੁਣੇ ਕਮਾ
ਸੋ
ਉਤਰੇ
ਪਾਰ। ਇਹ ਨਹੀਂ ਵੀ ਉਤਰੇ ਪਰਲੇ ਕੰਢੇ ਚੱਲ ਜੂਗਾ, ਪਾਰ ਹੈ ਮਾਇਆ ਤੂੰ ਪਰੇ। ਐਡਾ ਵੱਡਾ ਪੈਸਾਫਿਕ ਮਾਇਆ ਦਾ ਓਸ਼ਨ, ਇਹ ਤਰਨਾ ਪੈਂਦਾ ਮਾਇਆ ਦਾ।
ਜੋ ਸੁਣੇ ਕਮਾ ਉਤਰੇ ਪਾਰ।
ਪਾਰਖੀ ਜੀਵਨ ਹੈ, ਜਨਮ ਨ ਮਰੈ
ਨਾ ਆਵੇ ਨ ਜਾਵੈ, ਹਰ ਸੇਤੀ ਹੋ ਰਹਿ ਸਮਾਏ,
ਇਹ ਹਰ ਸੇਤੀ ਹੋ ਰਹਿ ਸਮਾਏ,
ਹਰ ਸੇਤੀ
ਵਾਹਿਗੁਰੂ ਵਾਹਿਗੁਰੂ ਜਪਦਾ ਸ਼ਬਦ ਦੀ ਕਮਾਈ ਕੇ ਸ਼ਬਦ 'ਚ ਹੀ ਸਮਾ ਗਿਆ। ਆਓ ਅਸੀਂ ਅਗਲਾ ਦੋ ਨੰਬਰ ਸ਼ਬਦ ਲੈਂਦੇ ਹਾਂ, ਪੰਨਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 938, ਪੇਜ 938, ਔਰ ਆਰਾਮ ਕਲੀ ਮਹੱਲਾ ਪਹਿਲਾ, ਸਿੱਧ ਗੋਸ਼ਟੇ। ਗੋਸ਼ਟ ਨਹੀਂ ਕਹਿਣਾ ਚਾਹੀਦਾ, ਸਿੱਧਾਂ ਨੇ ਜਿਹੜੀ ਗੋਸ਼ਟੀ ਹੋਈ, ਸਿੱਧ ਗੋਸ਼ਟੇ ਦਾ ਹੈਡਨ, ਬਾਬਾ ਨਾਨਕ ਆਪ ਸਿੱਧਾਂ ਨੂੰ ਮਿਲਿਆ ਔਰ ਸਿੱਧ ਸਭਾ ਕਰ ਆਸਣੇ ਬੈਠੇ, ਸੰਤ ਸਭਾ ਜੈਕਾਰੋ। ਇੱਥੋਂ ਅਸੀਂ ਸ਼ੁਰੂ ਕਰਾਂਗੇ, ਪੰਨਾ ਹੈ 938, ਪੇਜ 938, ਦੋ ਨੰਬਰ ਸ਼ਬਦ, ਰਾਮਕਲੀ ਮਹੱਲਾ ਪਹਿਲਾ, ਸਿੱਧ ਗੋਸ਼ਟੇ। ਸਿੱਧ ਸਭਾ ਕਰ ਆਸਣੇ ਬੈਠੇ, ਆਹੋ ਹੀ ਆਸਣ ਹੈ ਜਿਹੜਾ ਪਿੱਛੇ ਅਸੀਂ ਆਸਣ ਲਈ ਆ ਰਹੇ ਹਾਂ। ਸਹਿਜ ਗੁਫਾ ਮੇ ਆਸਣ ਬਾਂਧਿਓ, ਕਿ ਅੰਦਰ ਮਨ ਖੜਾ ਕਰਨਾ ਹੈ, ਉਹਦੇ 'ਚ ਫਿਰ ਅਥਾਹ ਸਿੱਧੀਆਂ ਰਿਧੀਆਂ ਆ ਜਾਂਦੀਆਂ। ਜਦੋਂ ਮਨ ਅੰਦਰ ਖੜਾ ਹੋ ਜਾਂਦਾ ਹੈ, ਇਹ ਗੁਫਾ 'ਚ ਬੈਠਣ ਲੱਗਦਾ, ਅੰਦਰ ਚੜ੍ਹ ਜਾਂਦਾ, ਉਸ ਵੇਲੇ 'ਚ ਅਥਾਹ ਤਾਕਤ ਆ ਜਾਂਦੀ ਮਨ 'ਚ, ਕਿਉਂਕਿ ਇਹ ਬਾਹਰ ਨਹੀਂ ਜਾਂਦਾ। ਫਿਰ ਉਹਨੂੰ ਸਿੱਧ ਸਭਾ ਕਿਹਾ ਹੈ, ਸਿੱਧ ਸਭਾ ਕਰ ਆਸਣ। ਬਾਕੀ ਇਹ ਟੀਕਿਆਂ ਹੀ ਸਿੱਧ ਸਭਾ ਨਹੀਂ ਹੈ, ਕਿ ਬਟਾਲੇ ਦੇ ਲਾਗੇ ਆਣ ਕੇ ਬੈਠ ਕੇ ਬਾਬੇ ਨਾਨਕ ਨੇ ਉਹਨਾਂ ਸਿੱਧਾਂ ਨਾਲ ਗੋਸ਼ਟ ਕੀਤੀ ਜੋ ਪਾਈ। ਬੜੇ ਬੜੇ ਪ੍ਰੋਫੈਸਰ ਲਿਖ ਰਹੇ ਆਪਣੇ ਕਿਤਾਬਾਂ 'ਚ ਵੀ ਉਹ ਇਹ ਅੰਦਰਲੀ ਚੀਜ਼ ਹੈ, ਆ ਦੇਖਿਓ ਕਿੱਡਾ ਵੱਡਾ ਅੰਦਰਲਾ ਮਰਤਬਾ ਦੱਸ ਰਹੇ ਨੇ। ਸਿੱਧ ਸਭਾ ਕਰੇ ਆਸਣੇ, ਮਨ ਦੇ ਆਸਣ ਲਵਾਓ, ਇਹ 'ਚ ਅਥਾਹ ਤਾਕਤ ਆ ਜਾਏਗੀ। ਇਹ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਿੱਧੀ ਆਉਂਦੀ ਹੈ, ਰਿੱਧੀ ਸਿੱਧੀ, ਪਰ ਸਾਡੀ ਬਾਣੀ ਕਹਿੰਦੀ ਇਹਨਾਂ 'ਚ ਫਸਣਾ ਨਹੀਂ ਹੈ। ਰਿੱਧ ਸਿੱਧ ਅਵਰਾ ਸਾਧ, ਔਰ ਲੱਖ ਵਾਰੀ ਫਿਟੇ ਨੂੰ ਪਾਇਆ ਹੋਈਆਂ ਤਾਕਤਾਂ ਜਿਹੜੇ ਵਰਤਦੇ ਹੈ ਜਾਂ ਅੰਦਰ ਆ ਜਾਂਦੀਆਂ ਔਰ ਜਰ ਨਹੀਂ ਸਕਦੇ, ਬਾਹਰ ਦਿਖਾੜ ਦਿੰਦੇ ਹੈ, ਉਹਨਾਂ ਨੂੰ ਲੱਖ ਫਿਟੇ ਮੂੰਹ ਪਾਈਆਂ, ਲੱਖ ਸਿੱਧੀ ਸਿੱਧ ਸਭਾ ਆਸਣ ਜਿਹੜਾ ਲੱਗਣਾ, ਮਨ ਜਦ ਬੈਠ ਜਾਣ 'ਚ ਅਥਾਹ ਤਾਕਤ ਆ ਜਾਣ। ਨਾਮ ਜਪਦੇ ਜਪਦੇ ਤੁਸੀਂ ਦੇਖੋਗੇ ਪਹਿਲੀ ਕਲਾ ਇਹੋ ਵਰਤਦੀ ਹੈ, ਸਿੱਧੀਆਂ ਆ ਜਾਂਦੀਆਂ, ਔਰ ਜਿੱਧਰ ਦੇਖਦਾ ਉਹਦੇ ਬੋਲ ਪੂਰੇ ਹੋਈ ਜਾਂਦੇ ਆ ਵਿਆਸੀ ਦੇ ਸਾਰਾ। ਜੇ ਤਾਂ ਉਹਨੇ ਸਮਝ ਲਿਆ ਮੇਰੇ ਕੋਲ ਬਣ ਗਿਆ, ਉੱਥੇ ਕਿੱਲਾ ਹਉਮੈ ਦਾ ਠੁੱਕ ਜਾਣਾ ਔਰ ਉੱਥੇ ਹੀ ਫਿਰ ਖੜਾ ਹੋ ਜਾਣੀ, ਗਾਂ ਪ੍ਰੋਗਰੈਸ ਨਹੀਂ ਆਉਣੀ। ਇਸ ਕਰਕੇ ਜਿਹੜਾ ਮਨ ਦਾ ਆਸਣ ਲਵਾਉਣਾ, ਮਤਲਬ ਮਨ ਨੂੰ ਖੜਾ ਕਰਨਾ ਸਿੱਖੋ, ਇਹ ਸਭ ਤੋਂ ਪਹਿਲਾਂ ਸਿੱਧੀ ਆਉਂਦੀ, ਰਿੱਧੀ ਆਉਂਦੀ ਹੈ। ਇਸ ਕਰਕੇ ਇਹ ਸਿੱਧ ਸਭਾ ਕਰੇ ਆਸਣੇ ਬੈਠੇ, ਸਿੱਧਾ ਨਹੀਂ ਆਸਣ ਚਲਿਆ, ਉਹ ਤਾਂ ਆਪਣੇ ਆਸਣ 'ਤੇ ਬੈਠੇ, ਮਨ ਕਾਬੂ ਨਹੀਂ ਹੈ, ਉਹ ਵਰਲਾ ਉੱਠੇ ਔਰ ਮਹਾਰਾਜ ਨੇ ਉਹਨਾਂ ਦਾ ਸੀਨ ਖਿੱਚਿਆ ਹੈ। ਇਸ ਕਰਕੇ ਸਿੱਧ ਸਭਾ ਅਸੀਂ ਮਨ ਦਾ ਆਸਣ ਲਾਉਣਾ, ਸਿੱਧ ਬਾਹਰ ਆਸਣ ਲਾ ਰਹੇ ਸੀ ਔਰ ਗੁਰੂ ਮਹਾਰਾਜ ਅੱਗੇ ਬਰਲਾ ਉੱਠੇ ਸਿੱਧ ਗੋਸ਼ਟ, ਇਹਦੇ ਬਾਬਾ ਅਸੀਂ ਰਾਣੀਆਂ ਵੀ ਛੱਡੀਆਂ ਘਰ ਛੱਡੇ ਔਰ ਸਾਡਾ ਮਨ ਨਹੀਂ ਟਿਕਦਾ, ਮਨ 'ਚ ਕੰਮ ਬੜਾ ਵਿਆਪਦਾ, ਸਾਨੂੰ ਮਰ ਰਹੇ ਸੜ ਰਹੇ ਸਾਡੇ ਸਰੀਰ, ਕਹਿੰਦਾ ਸੜੋ ਮਰੋ ਤੁਸੀਂ ਕੰਮ 'ਤੇ ਜਿਹੜਾ ਕਰਦੇ ਨਹੀਂ ਉਹ ਕਹਿੰਦੇ ਬੜਾ ਛੋਟੀ ਉਮਰ ਦੇ ਸੀ ਮਹਾਰਾਜ ਸਿੱਧ ਕਈ ਕਈ ਸੌ ਸਾਲ ਦੇ ਖੁੰਡ ਬੈਠੇ ਸੀ, ਉਹ ਕਹਿਣ ਲੱਗੇ ਸੀ ਸਭ ਕੁਝ ਘਰ ਬਾਹਰ ਜੰਗਲਾਂ 'ਚ ਵੀ ਆ ਗਏ, ਇੱਥੇ ਆਣ ਕੇ ਗੁਫਾ 'ਚ ਵੀ ਬੈਠਦੇ ਸਭ ਕੁਝ, ਪਰ ਸਾਡਾ ਮਨ ਕੰਮ ਨੂੰ ਬਹੁਤ ਵਿਆਪਦਾ। ਕਹਿੰਦਾ ਮਹਾਰਾਜ ਕਹਿੰਦੇ ਸ਼ਬਦ ਨਾ ਭਾਖਿਆ, ਹਾਂ ਬਿੰਦ ਨਾ, ਸਾਡਾ ਬਿੰਦ ਨਹੀਂ ਟਿਕਦਾ, ਡਿਸਚਾਰਜ ਨਹੀਂ ਹੁੰਦਾ ਔਰ ਅਸੀਂ ਸੜ ਰਹੇ ਕਾਮਨਾ। ਕਹਿੰਦੇ ਸੜੋ ਤੁਸੀਂ ਸ਼ਬਦ ਦੀ ਕਮਾਈ ਤਾਂ ਕਰਦੇ ਨਹੀਂ, ਤੁਸੀਂ ਤਾਂ ਹੋਰ ਹੀ ਆ ਉੱਠੇ ਪੁੱਠੇ ਜਿੰਨੇ ਯੋਗ ਕਰ ਰਹੇ ਹੋ ਮਾਰ ਕੇ, ਮਨ 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 ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਰਹਿਣਾ ਭਾਵੇਂ ਜਿੱਡਾ ਮਰਜ਼ੀ ਯੋਗ ਕਰ ਲਓ ਤੁਸੀਂ। ਇਸ ਕਰਕੇ ਮਹਾਰਾਜ ਕਹਿੰਦੇ ਸ਼ਬਦ ਨਾ ਭਾਖਿਆ, ਬਿੰਦ ਨਾ ਰੱਖਿਆ, ਸ਼ਬਦ ਦੀ ਕਮਾਈ ਕਰੋ। ਇਸ ਕਰਕੇ ਆਹ ਹੈ ਮਨ ਦਾ ਆਸਣ ਲਵਾਓ, ਬਾਹਰਲੇ ਆਸਣ ਨਾ ਮੈਂ ਬਿਠਾ ਲਓ ਵੀ ਹਾਂ ਜੀ ਅੱਜ ਕੱਲ੍ਹ ਸੰਤ ਭੋਰਿਆਂ 'ਚ ਮਾਰ ਬੜੇ ਬੜੇ ਉਹ ਬਦ ਫੈਲੀਆਂ ਹੋ ਰਹੀਆਂ ਇਹਨਾਂ ਦੇ ਡੇਰਿਆਂ 'ਚ, ਜਿਹੜਾ ਕੋਈ ਹਿਸਾਬ ਨਹੀਂ ਹੈ, ਤਾਂ ਅਸੀਂ ਇਹ ਕਹਿ ਰਹੇ ਹਾਂ ਉਹ ਆਪਣੇ ਮਨ ਦਾ ਆਸਣ ਅੰਦਰ ਲੱਗਣਾ ਹੈ, ਇਹ ਬਾਹਰ ਦਿਖਾਵੇ ਦੇ ਆਸਣ ਬਣਾਏ ਇਹਨਾਂ ਨੇ। ਸਿੱਧ
ਸਭਾ
ਆਪਣੇ ਮਨ ਦਾ ਆਸਣ ਲਵਾ, ਤਾਂ ਤੇਰੀ ਸਿੱਧ ਸਭਾ ਦਾ ਮਤਲਬ ਹੈ, ਤਾਂ ਤੂੰ ਸਿੱਧ ਸਭਾ 'ਚ ਬੈਠਣ ਦੇ ਯੋਗ ਹੈ ਜੇ ਤੂੰ ਆਪਣੇ ਮਨ ਦਾ। ਇਹਨਾਂ ਨੇ ਕਿਹਾ ਜੀ ਅਚਲ ਬਟਾਲੇ ਦੇ ਲਾਗੇ ਮਾਰ, ਇਹਨਾਂ ਨੇ ਟੀਕਿਆਂ 'ਚ ਲਿਖਿਆ ਜੀ ਉੱਥੇ ਯੋਗੀਆਂ ਨੇ ਵਰਤਾਲਾਪ ਗਿਆ, ਉਹ ਯੋਗੀ ਤਾਂ ਸਾਰੇ ਗਿਆਨ ਖੰਡ 'ਚ ਬੈਠੇ ਆ, ਜਿੰਨੇ ਬ੍ਰਹਮਾ ਵਿਸ਼ਨ ਮਹੇਸ਼ ਜਿੰਨੇ ਕ੍ਰਿਸ਼ਨ ਬੁੱਧ ਸਿੱਧ ਸਾਰੇ ਗਿਆਨ ਖੰਡ 'ਚ ਹੀ ਬੈਠੇ ਆ, ਇੱਥੋਂ ਹਲੀ ਤਿੰਨ ਖੰਡ ਉੱਤੇ ਹੈ। ਬਾਬਾ ਰੋਜ਼ ਜਾਂਦਾ ਸੀ, ਉਹ ਸਾਰੇ ਪੁੱਛਦੇ ਵੀ ਇਹ ਪਾ ਲਿਆ ਤੂੰ ਗਾਂਹ ਨਿਕਲ ਜਾਂਦਾ, ਅਸੀਂ ਕਈ ਸਾਲਾਂ ਦੇ ਇੱਥੇ ਬੈਠੇ ਗਿਆਨ ਖੰਡ 'ਚ। ਉਹ ਕਹਿੰਦੇ ਹਲੀ ਤਿੰਨ ਖੰਡ ਹੋਰ ਆ ਉੱਤੇ। ਇਸ ਕਰਕੇ ਬਾਬਾ ਅਭਿਆਸੀ ਨੂੰ ਦਿਖਦੀਆਂ ਸਾਰੀਆਂ ਚੀਜ਼ਾਂ, ਇਹ ਕੋਈ ਬਟਾਲੇ ਬਟੋਲੇ ਦੀ ਕਹਾਣੀ ਨਹੀਂ ਹੈ ਜੋ ਭਾਈ ਗੁਰਦਾਸ ਨੇ ਲਿਖੀ ਹੈ, ਇਹ ਆਸਣੇ ਬੈਠੇ ਇਹ ਹਾਈਲਾਈਟ ਕੀਤੀ ਹੈ ਲਾਈਨ ਅਸੀਂ ਵੀ ਜਿੰਨੇ ਵੀ ਗੁਰਸਿੱਖ ਸੀ ਉਹ ਅੰਦਰਲੀ ਸਹਿਜ ਗੁਫਾ 'ਚ ਤਾਂ ਚੜ੍ਹਦੇ ਸੀ, ਪਹਿਲਾਂ ਆਪਣਾ ਮਨ ਕਾਬੂ ਕਰਦੇ ਸੀ ਔਰ ਉਹਨਾਂ 'ਚ ਅਥਾਹ ਤਾਕਤ ਆ ਜਾਂਦੀ ਸੀ, ਲੇਕਿਨ ਉਹ ਜਰਦੇ ਹੈ। ਸੰਤ ਸਭਾ ਜਿਹੜੀ ਹੈ, ਜਿਹੜੀ ਕਰਮ ਖੰਡ ਦੀ ਖੇਡ ਹੈ, ਉੱਥੇ ਤੇ ਜੈ ਜੈਕਾਰ ਕਿਸੇ ਬੰਦੇ ਦੀ ਨਹੀਂ, ਕਿਸੇ ਦੇਵਤੇ ਦੀ ਨਹੀਂ, ਕਿਸੇ ਰਾਜੇ ਦੀ ਨਹੀਂ, ਉੱਥੇ ਸਭ ਜੈ ਜੈਕਾਰ ਉਸ ਰੱਬ ਦੀ ਹੋ ਰਹੀ ਹੈ, ਉਹਦੇ ਆਸਰੇ ਉਤਲਾ ਨਕਸ਼ਾ ਹੈ। ਸਾਹ ਸਿੱਧੀਆਂ ਆ ਜਾਣਗੀਆਂ, ਤੂੰ ਆਪਣੇ ਮਨ 'ਤੇ ਕਾਬੂ ਪਾ, ਪਰ ਬਾਹਰ ਨਾ ਕੋਈ ਗੱਲ ਨਿਕਲੇ।
ਸਿੱਧ ਸਭਾ
ਸੰਤਾਂ ਦੇ ਵਿੱਚ ਬੈਠਣਾ ਅਤੇ ਕਰਮ ਖੰਡ ਬਖਸ਼ਿਸ਼ ਦੇ ਖੰਡ 'ਚ ਪਹੁੰਚ।
ਸੰਤ ਸਭਾ ਜੈਕਾਰੋ,
ਔਰ ਇੱਕੋ ਰੱਬ ਦੇ ਅੱਗੇ ਆਪਣੀ ਰਹਿ ਰਾਸ ਕਰੀਏ, ਰੱਬ ਨੂੰ ਖਿਆਲ 'ਚ ਰੱਖੀਏ, ਕਾਲ ਪੁਰਖ ਨੂੰ, ਕਿਸੇ ਗੋਰਖ ਨੂੰ ਨਹੀਂ, ਕਿਸੇ ਬ੍ਰਹਮਾ ਨੂੰ ਨਹੀਂ, ਕਿਸੇ ਵਿਸ਼ਨ ਨੂੰ ਨਹੀਂ, ਮਹੇਸ਼ ਨੂੰ ਨਹੀਂ।
ਸਿੱਧ ਸਭਾ ਕਰੇ ਆਸਨ ਬੈਠੇ, ਸੰਤ ਸਭਾ ਕਰੇ ਆਸਨ ਬੈਠੇ, ਸੰਤ ਸਭਾ ਜੈਕਾਰੋ,
ਮੇਰੇ ਖਿਆਲਾਂ 'ਚ ਹੋਰ ਕੋਈ ਨਹੀਂ ਆਉਂਦਾ। ਮੈਂ ਉਹਨੂੰ ਮਸਤਕ ਨਵਾਵਾਂਗਾ, ਮਸਤਕ ਕਾਟ ਤਰੀ ਤਿਸਿਆ ਧਨਵਾਨ ਆ ਗਏ ਦੇ। ਐਡੇ ਸੀ ਆਸ਼ਕ ਮਹਾਰਾਜ ਕਾਲਪੁਰਖ ਦੇ, ਮਸਤਕ ਆ ਜਿਹੜੀਆਂ ਸੋਚਾਂ ਉੱਠਦੀਆਂ ਮੈਂ ਔਰ ਕ੍ਰਿਟਿਸਿਜ਼ਮ ਉੱਠਦੀ ਹੈ ਔਰ ਸਾਰੀਆਂ ਚੀਜ਼ਾਂ ਮੱਥੇ 'ਚੋਂ ਦਿਮਾਗ 'ਚੋਂ ਨਿਕਲਦੀਆਂ, ਕਹਿੰਦਾ ਮੈਂ ਮੱਥਾ ਵੱਢ ਕੇ ਸੁੱਟਦਾ ਉਹਦੇ ਅੱਗੇ, ਤਾਂ ਕੋਈ ਸੋਚ ਵਿਚਾਰ ਨਹੀਂ ਹੋਰ ਕਰਨੀ।
ਮਸਤਕ ਕਾਟ ਤਰੀ ਤਿਸਿਆ ਧਨ ਮਨ ਆ ਗਏ ਦੇਉ, ਨਾਨਕ ਸੰਤ ਮਿਲੇ ਸੱਚ ਪਾਈਏ ਸਹਿਜ ਪਾਏ ਜਸ ਦੇਉ।
ਨਾਨਕ ਸੰਤ ਨਹੀਂ ਹੈ, ਸੰਤ ਦੇ ਤੱਤੇ ਨੂੰ ਔਂਕੜ ਹੈ, ਸ਼ੁਕਰ ਕਰੋ ਬਚ ਗਏ ਆ ਔਂਕੜ। ਗੁਰੂ ਨਾਨਕ ਦੀ ਬਾਣੀ ਤਦੀ ਅਸੀਂ ਪਹਿਲਾਂ ਲੈਂਦੇ ਹਾਂ, ਇੱਥੇ ਤੱਤੇ ਨੂੰ ਔਂਕੜ ਆ ਗਏ। ਬਾਬੇ ਨਾਨਕ ਨੂੰ ਕੋਈ ਬੁੱਢਾ ਬਾਬਾ ਬੁੱਢਾ ਨਹੀਂ ਸੀ ਸੰਤ ਮਿਲਿਆ, ਇਹਦੀਆਂ ਇੰਨੀਆਂ ਕਹਾਣੀਆਂ ਝੂਠੀਆਂ ਬਣਾਈਆਂ, ਕੋਈ ਬੰਦਾ ਨਹੀਂ ਉਹ, ਕੋਈ ਕੁਛ ਨਹੀਂ, ਨਾ ਕੋਈ ਬਾਣੀ 'ਚ ਜ਼ਿਕਰ ਉਹਦਾ। ਉਹ ਜੀ ਬਾਬੇ ਬੁੱਢਾ ਬਾਬਾ ਬੁੱਢਾ ਸੰਤ ਸੀ, ਉਹ ਟਿਕਦਾ ਸਾਰੀ ਇੰਨੀ ਉਹਦੀ ਉਮਰ ਸੀ ਚੌਥੀ ਪੀੜ੍ਹੀ ਤੱਕ। ਹਾਂ ਕਿੰਨਾ ਬਾਬਾ ਬੁੱਢਾ, ਆ ਬਾਬੇ ਨਾਨਕ ਨਾਨਕ ਨੂੰ ਉਹ ਬਾਬਾ ਬੁੱਢਾ ਮਿਲਿਆ ਸੀ। ਇਸ ਕਰਕੇ ਸਾਰੀਆਂ ਬਿਹੁਦਾ ਝੂਠੀਆਂ ਕਹਾਣੀਆਂ, ਜਿਹਨਾਂ 'ਤੇ ਝੂਠੇ ਗੁਰਦੁਆਰੇ ਝੂਠੇ ਇਤਿਹਾਸ ਬਣ ਰਹੇ ਨੇ। ਅਸੀਂ ਜੰਕੇ ਦੀ ਚੋਟ ਨਾ ਕਹਿੰਦੇ ਹਾਂ ਸੰਤ ਦੇ ਤੱਤੇ ਨੂੰ ਔਂਕੜ ਹੈ, ਇਹ ਸੰਤ ਹੋਈ ਹੈ ਸਤਿਗੁਰੂ। ਸੰਤ ਇਜ਼ ਇਕੁਅਲ ਟੂ ਸਾਧ ਇਜ਼ ਇਕੁਅਲ ਟੂ ਸਤਿਗੁਰੂ। ਇਹ ਪਿੱਛੇ ਦੱਸਿਆ ਸੀ ਅਭਿਆਸੀ ਦੇ ਅੰਦਰ ਆ ਜਾਂਦਾ। ਬਾਬੇ ਨਾਨਕ ਨੂੰ ਵੀ ਉਹ ਮਿਲਿਆ, ਨਾਨਕ ਸੰਤ ਨਹੀਂ ਮਿਲਣਾ, ਨਾਨਕ ਸੰਤ ਆ ਨਾਨਕ ਸਰੀਏ ਸੰਤ ਕਹਿੰਦੇ ਜੀ, ਨਾਨਕ ਹੀ ਸੰਤ ਹੈ, ਨਹੀਂ ਨਾਨਕ ਸਾਹਿਬ ਹੈ, ਨਾਨਕ ਸਾਹਿਬ ਦੀ ਬਾਣੀ ਹੈ, ਨਾਨਕ ਹੇ ਨਾਨਕ ਸੰਤ ਮਿਲੇ ਸੱਚ ਪਾਈਏ, ਸੱਚ ਜਿਹੜਾ ਆ ਦੇ ਸੱਚ ਜੁਗਾ ਦੇ ਸੱਚ ਉਹ ਤੈਨੂੰ ਮਿਲੇਗਾ, ਔਰ ਉਹ ਹੈ ਕੀ ਹੈ।
ਗੋਰੇ ਮੰਤਰ ਸਮਝੇ
ਰੱਬ ਦੇ ਰੱਬ ਨੇ,
ਗੋਰੇ ਮੰਤਰ ਸਮਝੇ
ਸਾਡਾ ਰੱਬ ਹੀ ਪਰਮੇਸ਼ਰ ਹੈ, ਸਭ ਕੁਛ ਉਹ ਦੇਣ ਵਾਲਾ।
ਗੋਰੇ ਮੰਤਰ ਸ਼ਬਦ ਸੱਚ ਦੀ ਤਾਰਾ,
ਔਰ ਪਹਿਲੇ ਸਰੂਪ ਚ ਹੈ
ਆਦੇ ਸੱਚ ਜੁਗਾਦੇ ਸੱਚ ਹੈ ਵੀ ਸੱਚ ਨਾਨਕ ਹੋ ਸੀ ਵੀ ਸੱਚ।
ਇਹ ਪਰਮੇਸ਼ਰ ਹੈ ਨਾਨਕ,
ਨਾਨਕ ਸੰਤ ਮਿਲੇ ਸੱਚ ਪਾਈ।
ਤਾਂ ਸੰਤ ਜਿਹੜਾ ਸਤਿਗੁਰੂ ਅੰਦਰ ਆਏਗਾ ਪਹਿਲਾਂ, ਫਿਰ ਤੂੰ ਉਹ ਸੱਚ ਨੂੰ ਪਾਏਗਾ।
ਨਾਨਕ ਸੰਤ ਮਿਲੇ ਸੱਚ ਇਹ ਸਹਿਜ ਪਾਏ ਜਸ ਲੇ, ਨਾਨਕ ਸੰਤ ਮਿਲੇ ਸੱਚ।
ਇਸ ਕਰਕੇ ਆ ਸ਼ਬਦ ਚੱਲਦਾ ਰੱਖਾਂਗੇ ਅਸੀਂ, ਅਗਲੀ ਸ਼ਬਦ ਚੌਂਕੀ 'ਚ ਇਹਦਾ ਪੂਰਾ ਗਿਆਨ ਲਾਂਗੇ। ਲੇਕਿਨ ਨਾਨਕ ਸ਼ਾਹ ਹੈ ਇੱਥੇ, ਸੰਤ ਮਿਲੇ ਸੱਚ ਪਾਈਏ ਸਹਿਜ ਪਾਏ ਜਸ ਲਿਓ,
ਨਾਨਕ ਸੰਤ ਸੱਚ ਪਾਈਏ ਇਹ ਸਹਿਜ ਪਾਏ ਜਸ ਲਿਓ।
ਉਹ ਸਹਿਜ ਪਾਏ ਜਸ ਕੀ ਹੈ ਬਾਬਾ ਨਾਨਕ ਦਾ, ਮੈਂ ਇਸ ਤਰ੍ਹਾਂ ਬੰਦਗੀ ਕਰਦਾ ਹਾਂ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।